ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਰ ਜੋਬਨ ਮੈਂ ਮਤ ਪਈਅੜੈ ਘਰ ਪਾਹੁਣੀ ਬਲ ਰਾਮ ਜੀਓ ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਨੀ ਬਲ ਰਾਮ ਜੀਓ ਭਰ ਜੋਬਨ ਮੈਂ ਮਤ ਪਈਅੜੈ ਘਰ ਪਾਹੁਣੀ ਬਲ ਰਾਮ ਜੀਓ ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਨੀ ਬਲ ਰਾਮ ਜੀਓ ਗੁਣ ਸਾਰ ਨਾ ਜਾਣੀ ਭਰਮ ਭੁਲਾਣੀ ਜੋਬਨ ਬਾਦ ਗਵਾਇਆ ਵਾਰ ਘਰ ਦਰ ਦਰਸ਼ਨ ਨਹੀਂ ਜਾਤਾ ਪਿਰ ਕਾ ਸਹਿਜ ਨਾ ਪਾਇਆ ਸਤਿਗੁਰ ਪੂਛਿ ਨਾ ਮਾਰਗ ਚਾਲੀ ਸੂਤੀ ਰੈਣ ਵਿਹਾਣੀ ਨਾਨਕ ਬਾਲ ਤਨ ਰਾਡੇਪਾ ਬਿਨ ਪਿਰ ਧਨ ਕੁਮਲਾਣੀ ਸਤਿਗੁਰ ਪੂਛਿ ਨਾ ਮਾਰਗ ਚਾਲੀ ਸੂਤੀ ਰੈਣ ਵਿਹਾਣੀ ਨਾਨਕ ਬਾਲ ਤਨ ਰਾਡੇਪਾ ਬਿਨ ਪਿਰ ਧਨ ਕੁਮਲਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਕਾਰਯੋਗ ਸਤਸੰਗਤ ਜੀਓ, ਗੁਰੂ ਪਾਤਸ਼ਾਹ ਦੀ ਅਪਰਪਾਰ ਬਖਸ਼ਿਸ਼ ਹੋਈ ਹੈ। ਸਿੱਖ ਅਰਦਾਸ ਕਰਦਾ ਹੈ, ਸੇ ਸੰਯੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਐਸਾ ਅਵਸਰ ਮਿਲੇ, ਸਤਸੰਗ ਵਿੱਚ ਪਹੁੰਚ ਜਾਵਾਂ, ਸਤਿਗੁਰੂ ਦੇ ਅਸਥਾਨਾਂ ਦੇ ਦਰਸ਼ਨ ਹੋਣ, ਨਾਮ ਨਾਲ ਜੁੜ ਜਾਵਾਂ, ਸੇਵਾ ਸਿਮਰਨ ਦਾ ਅਵਸਰ ਮਿਲੇ, ਉਹ ਪ੍ਰਾਪਤ ਹੋਇਆ ਹੈ। ਪਾਵਨ ਅਸਥਾਨ ਜਿਸ ਦੇ ਚਰਨ ਧੂੜ ਨੂੰ ਸਾਰਾ ਜਗਤ ਤਰਸਦਾ ਹੈ। ਇੱਕ ਗੱਲ ਕਹੀ ਸੀ ਭਾਈ ਤਿਲਕਾ ਜੀ ਨੇ, ਗੜ ਸ਼ੰਕਰ ਦੇ ਰਹਿਣ ਵਾਲਾ ਸੀ, ਜਦੋਂ ਇੱਕ ਯੋਗੀ ਨੇ ਆਖਿਆ ਮੇਰੇ ਦਰਸ਼ਨ ਜਿਹੜਾ ਕਰੇਗਾ ਇੱਕ ਸਾਲ ਲਈ ਬੈਕੁੰਠ ਜਾਏਗਾ। ਉਹ ਕਹਿਣ ਲੱਗਾ ਕਿਸ ਨੂੰ ਕਹਿ ਰਿਹਾ, ਮੈਂ ਉਸ ਗੁਰੂ ਦਾ ਸਿੱਖ ਹਾਂ ਕਿ ਅੰਮ੍ਰਿਤਸਰ ਸਾਹਿਬ ਤੋਂ ਦਰਬਾਰ ਸਾਹਿਬ ਤੋਂ ਜਿਹੜਾ ਉੱਡ ਕੇ ਪੰਖੀ ਵੀ ਲੰਘ ਜਾਏਗਾ ਉਹ ਵੀ ਮੁਕਤ ਹੋ ਜਾਏਗਾ। ਭੋਲਿਆ, ਤੂੰ ਕਿਹੜੀ ਮੁਕਤੀ ਦੀ ਗੱਲ ਕਰਦਾ ਹਾਂ? ਤੂੰ ਤੇ ਅੱਗੇ ਮੁਕਤੀ ਦੀ ਗੱਲ ਕਰਦਾ ਹੈ। ਅਸੀਂ ਜਦੋਂ ਸਤਿਗੁਰੂ ਦੀ ਸੰਗਤ ਵਿੱਚ ਜਾ ਕੇ ਬੈਠਦੇ ਹਾਂ, ਅਸੀਂ ਬੈਠੇ ਹੀ ਬੈਕੁੰਠ ਧਾਮ ਵਿੱਚ ਆਉਂਦੇ ਹਾਂ। ਅੰਮ੍ਰਿਤਸਰ ਬੈਕੁੰਠ ਕੋ ਤੋਲਿਓ ਹਰੀਹਰ ਦਾਸ, ਗੌਰਾ ਸੋ ਧਰਤੀ ਰਹੋ ਹੋਰਾ ਚੜਿਓ ਕਾਸ। ਹਰਦਾਸ ਕਹਿੰਦੇ ਨੇ ਰੱਬ ਨੇ ਦੋਵੇਂ ਬੈਕੁੰਠ ਤੱਕੜ 'ਚ ਪਾ ਕੇ ਤੋਲ ਦਿੱਤੇ। ਇੱਕ ਤਾਂ ਬੈਕੁੰਠ ਅੰਮ੍ਰਿਤਸਰ ਸਾਹਿਬ, ਇੱਕ ਕੋਈ ਉੱਪਰ ਜਿਹੜਾ ਕਹਿੰਦੇ ਹੋ, ਕਹਿੰਦੇ ਨੇ ਜਿਹੜਾ ਭਾਰਾ ਸੀ ਉਹ ਧਰਤੀ 'ਤੇ ਰਹਿ ਗਿਆ, ਜਿਹੜਾ ਹੌਲਾ ਸੀ ਆਕਾਸ਼ ਨੂੰ ਉੱਡ ਗਿਆ, ਅਤੇ ਜਿਹੜਾ ਉੱਡੀ ਗਿਆ ਉਸ ਕੋਲੋਂ ਅਸੀਂ ਕੀ ਲੈਣਾ। ਤਾਂ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸ਼ਰਧਾਲਾ। ਵਡਭਾਗੇ ਹਨ ਜਿਨ੍ਹਾਂ ਨੂੰ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਪਾਵਨ ਸਥਾਨ ਦੀ ਚਰਨ ਛੋਹ ਪ੍ਰਾਪਤ ਹੋਈ, ਜਿਨ੍ਹਾਂ ਨੇ ਦੀਦਾਰ ਕੀਤੀ ਅੰਮ੍ਰਿਤ ਵੇਲੇ। ਹੁਕਮ ਸਰਵਣ ਕੀਤਾ ਹੈ ਜੋ ਜੁਗੋ ਜੁਗ ਟਲ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬਖਸ਼ਿਆ ਹੈ ਹੁਕਮ। 763 ਅੰਕ 'ਤੇ ਸਵਾਇਮਾਨ ਹੈ, ਸੋਹੀ ਰਾਗ ਦਾ ਸ਼ੰਤ ਹੈ, ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ। ਆਓ ਸਰਵਣ ਕਰੋ, ਚਿੱਤ ਵਿਰਤੀਆਂ ਇਕਾਗਰ ਕਰੀਏ। ਆ ਗਏ ਹਾਂ ਅਤੇ ਆ ਹੀ ਜਾਈਏ, ਗੁਰੂ ਜੋਗੇ ਹੋ ਜਾਈਏ। ਜਿੰਨਾ ਚਿਰ ਬੈਠਣਾ ਸਵਾਸ ਸਵਾਸ ਗੁਰੂ ਦੇ ਸਮਰਪਣ ਕਰੀਏ। ਵੈਸੇ ਤਾਂ ਸਵਿਖ ਦਾ ਸਮੁੱਚਾ ਜੀਵਨ ਹੀ ਗੁਰੂ ਦੀ ਮੱਤ ਅਨੁਸਾਰ ਹੈ, ਅਤੇ ਮੱਤ ਅਨੁਸਾਰ ਹੋਣਾ ਹੀ ਸਮਰਪਣ ਹੋਣਾ ਹੈ। ਇੱਕ ਵਾਰ ਸਾਰੇ ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਸ਼ੰਤ ਮਹੱਲਾ ਪਹਿਲਾ, ਘਰ ਪਹਿਲਾ।
ਰਾਗ ਸੂਹੀ ਹੈ, ਉਹਦੇ ਸ਼ੰਤ ਹਨ, ਧੰਨ ਗੁਰੂ ਨਾਨਕ ਦੇਵ ਜੀ ਦੇ ਉਚਾਰਨ ਕੀਤੇ ਹੋਏ ਸ਼ੰਤ ਹਨ। ਘਰ ਪਹਿਲਾ, ਇਹ ਘਰ ਪਹਿਲੇ ਵਿੱਚ ਇਹ ਤਾਲ ਨਾਲ ਸੰਬੰਧਿਤ ਹੈ। ਕੀਰਤਨੀਆਂ ਵਾਸਤੇ ਸੂਚਨਾ ਹੈ ਕਿ ਜਦੋਂ ਗਾਇਨ ਕਰਨਾ ਹੈ ਘਰ ਪਹਿਲੇ ਵਿੱਚ ਗਾਇਨ ਕਰਨਾ ਹੈ। ਹਾਂਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਇੱਕ ਹੈ, ਉਹੀ ਜਨਮਦਾਤਾ ਹੈ, ਪਾਲਣਹਾਰ ਹੈ, ਸੰਹਾਰ ਕਰਤਾ ਹੈ। ਪਸਾਰਾ ਵੀ ਉਸਦਾ ਹੈ, ਸਮੇਟਣ ਵਾਲਾ ਵੀ ਉਹ ਹੈ, ਔਰ ਸਦਾ ਇੱਕ ਰਸ ਹੈ। ਇੰਨਾ ਕੁਛ ਕਰਦਾ ਹੋਇਆ ਵੀ ਉਹ ਅਡੋਲ ਹੈ, ਇੱਕ ਰਸ ਹੈ, ਇੱਕ ਓਅੰਕਾਰ ਹੈ, ਔਰ ਸਤਿਗੁਰੂ ਦੀ ਕਿਰਪਾ ਦੁਆਰਾ ਉਸਦੀ ਪ੍ਰਾਪਤੀ ਹੁੰਦੀ ਹੈ। ਇਸ ਤੋਂ ਇੱਕ ਸਾਨੂੰ ਸੇਧ ਮਿਲਦੀ ਹੈ, ਇਹ ਮੂਲ ਹੈ ਸਿੱਖੀ ਦਾ, ਇਹ ਮੂਲ ਹੈ ਬਾਣੀ ਦਾ, ਕਿ ਜਿਸ ਵੇਲੇ ਵੀ ਸਿਮਰਨ ਬੰਦਗੀ ਭਜਨ ਦੀ ਗੱਲ ਕਰੋ, ਇੱਕ ਨੂੰ ਛੱਡ ਕੇ ਦੂਸਰੇ ਦਾ ਧਿਆਨ ਨਾ ਆਵੇ, ਇੱਕ ਓਅੰਕਾਰ। ਕਰਮ ਜਿਸ ਵੇਲੇ ਕਰੋ ਤੇ ਕਦੀ ਹਉਮੈ ਨਾ ਆ ਜਾਏ ਕਿ ਮੈਂ ਕੀਤਾ ਗੁਰਪ੍ਰਸਾਦ। ਇੰਨੀ ਕੁ ਗੱਲ ਹੀ ਸਿੱਖ ਸਮਝ ਲਵੇ ਨਾ, ਮਨ ਕਰਕੇ ਮੈਂ ਇੱਕ ਦੇ ਲੜ ਲੱਗਣਾ ਇੱਕ ਓਅੰਕਾਰ, ਅਤੇ ਕਰਮ ਜਦੋਂ ਸਰੀਰ ਨਾਲ ਕਰਨੇ ਨੇ ਉਹ ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ ਉਸ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਮੈਂ ਪ੍ਰਸਾਦ ਦੁਆਰਾ ਹੀ ਚੱਲਣਾ ਹੈ। ਹਾਂਜੀ।
ਪਰ ਜੋਬਨ ਮੈਂ ਮਤ ਪਈ ਅੜੈ ਘਰ ਪਾਹੁਣੀ ਬਲ ਰਾਮ ਜੀਉ।
ਇੱਕ ਤੇ ਬੰਦਾ ਚਲੋ ਘਰ ਤੇ ਜਿਵੇਂ ਹੈ, ਵੈਸੇ ਘਰ ਵੀ ਬੰਦਾ ਬੰਦਾ ਬਣ ਕੇ ਹੀ ਰਹਿਣਾ ਚਾਹੀਦਾ, ਪਰ ਲੇਕਿਨ ਕਿਸੇ ਦੇ ਘਰ ਜਾ ਕੇ ਨਸ਼ੇ 'ਚ ਧੁੱਤ ਹੋ ਕੇ ਬੰਦਾ ਡਿੱਗਾ ਹੋਵੇ ਅਤੇ ਊਲ ਜਲੂਲ ਬੋਲੀ ਜਾਏ, ਉਹ ਤਾਂ ਬਿਲਕੁਲ ਸ਼ੋਭਾ ਨਹੀਂ ਪਾਉਂਦਾ। ਘਰ ਦੇ ਤਾਂ ਫਿਰ ਵੀ ਪੜਦਾ ਕੱਜਦੇ ਨੇ। ਨਸ਼ਾ ਵੀ ਕੋਈ ਇੱਕ ਪ੍ਰਕਾਰ ਦਾ ਨਹੀਂ, ਬੜੇ ਨਸ਼ੇ ਨੇ ਇਸ ਸੰਸਾਰ 'ਤੇ। ਇਹ ਜਵਾਨੀ ਵੀ ਸਭ ਤੋਂ ਵੱਡਾ ਨਸ਼ਾ ਹੈ। ਸਾਰ ਕਤਾਬਲੀ ਦੇ ਕਰਤਾ ਨੇ ਇੱਕ ਗੱਲ ਕਹੀ ਹੈ, ਉਹ ਕਹਿੰਦੇ ਜੀਵਨ ਦੇ ਚਾਰ ਵੈਰੀ ਨੇ, ਇਹਨਾਂ ਕੋਲ ਬਚ ਕੇ ਰਹੋ। ਕਿਹੜੇ? ਤਨ ਜੋਬਨ ਅਵਵੇਕ ਪ੍ਰਭਤਾ ਇਹ ਹਨ ਚਾਰੋਂ ਪਰਮ ਰਿਪ ਰਿਪ ਹੁੰਦਾ ਵੈਰੀ ਇਹ ਦੇਹ ਤੇ ਅਨਰਥੇ ਕੇਕ ਜਹ ਚਾਰੋਂ ਤੈ ਕਿਆ ਕਥਾ ਫਿਰ ਤੇ ਕਥਾ ਹੀ ਕੀ ਭਾਵ ਧਨ ਕੋਲ ਹੋਵੇ ਤੇ ਦੂਸਰਾ ਜਵਾਨੀ ਹੋਵੇ ਇੱਕ ਬੰਦਾ ਅਮੀਰ ਹੋਵੇ ਧਨ ਮਰ ਗਿਆ ਹੋਵੇ ਬਾਪ ਤੇ ਛੱਡ ਗਿਆ ਹੋਵੇ ਚੌਖਾ ਬੰਦਾ ਹੋਵੇ ਜਵਾਨ ਤੇ ਹੋਵੇ ਮੂਰਖ ਵਿਚਾਰਵਾਨ ਨਾ ਹੋਵੇ ਤੇ ਪ੍ਰਭਤਾ ਵੀ ਉਸ ਦੀ ਖੁਸ਼ਾਮਦ ਕਰਨ ਵਾਲੇ ਆਖਣ ਇਹ ਤੇ ਸਭ ਤੋਂ ਚੰਗੇ ਨੇ ਬੜਾ ਨੇਕ ਬੜਾ ਭਲਾ ਉਹ ਕਹਿੰਦੇ ਨੇ ਸਮਝੋ ਉਹ ਮਰਿਆ ਹੀ ਮਰਿਆ ਜਿਉਂਦਿਆਂ ਚ ਨਹੀਂ ਇਹ ਚਾਰ ਵੈਰੀ ਹਨ ਇਹਨਾਂ ਤੋਂ ਕੁਛ ਸੁਚੇਤ ਰਹੇ ਵਾਰਾਂ ਤੇ ਵਧੀਕ ਸਲੋਕ ਪੜ੍ਹੋ ਭਾਰ ਜਵਾਨੀ ਵਿੱਚ ਨੂੰ ਤੇ ਕੁੱਬੀ ਜੀ ਵਿਚਾਰੀ ਮਰੀ ਮਾਰੀ ਸੱਸ ਤੇ ਉਹਨੂੰ ਕਹਿਣ ਲੱਗੇ ਟੇਕ ਮੱਥਾ ਕਹਿਣ ਲੱਗੇ ਇਹਨੂੰ ਮੱਥਾ ਟੇਕਾ ਮੇਰੇ ਕੋਲੋਂ ਨਹੀਂ ਝੁਕਿਆ ਜਾਂਦਾ ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਤੰਗੀ ਪੈਹੋਰੀ ਗਹਿਰੀ ਗੰਭੀਰੀ ਸੱਸੜ ਸੱਸੜ ਸੱਸ ਸੁਹੀਆ ਨਮਸਕਾਰ ਸੱਸੜ ਸੁਹੀਆ ਕਿਵ ਕਰੀ ਕਿਵੇਂ ਇਹਨੂੰ ਮੱਥਾ ਟੇਕਾ ਨਿਮ ਨਾ ਜਾਏ ਥਣੀ ਗੁਰੂ ਸਾਹਿਬ ਕਹਿੰਦੇ ਨੇ ਇੱਥੇ ਤੇ ਪਹਾੜਾਂ ਵਰਗੇ ਮਹੱਲ ਵੱਡੇ ਵੱਡੇ ਵੀ ਗਿਰ ਗਏ ਤੂੰ ਕਿਸ਼ਤੀ ਵਿਚਾਰੀ ਹੈ ਗੱਚ ਜੇ ਲੱਗਾ ਗਿੜਬੜੀ ਸਖੀਏ ਧੌਲ ਹਰੀ ਸੇ ਵੀ ਟੈਂਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ ਜਵਾਨੀ ਦਾ ਮਹਨ ਨਾ ਕਰ ਕੱਲ ਇਹ ਵੀ ਤੇਰੇ ਵਰਗੇ ਸੀ ਤੇ ਕੱਲ ਨੂੰ ਤੂੰ ਵੀ ਇਸ ਵਰਗੇ ਹੋਏਗੀ ਹੁਣ ਇੱਕ ਤੇ ਭਰ ਜੋਬਨ ਹੈ ਮੈਂ ਦਾ ਅਰਥ ਹੈ ਸ਼ਰਾਬ ਮਤ ਮਸਤ ਜਵਾਨੀ ਦੀ ਸ਼ਰਾਬ ਵਿੱਚ ਤੁਸੀਂ ਪਹਿਰਿਆਂ ਨੂੰ ਧਿਆਨ ਨਾਲ ਪੜ੍ਹੋ ਤੀਜੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ ਭਰ ਜੋ ਧਨ ਜੋਬਨ ਸਿਓ ਚਿੱਤ ਹਰ ਕਾ ਨਾਮ ਨਾ ਚਿੱਤ ਹੀ ਬਣਜਾਰਿਆ ਮਿੱਤਰਾ ਬੱਧਾ ਛੁੱਟੇ ਜਿੱਤ ਹਰ ਕਾ ਨਾਮ ਨਾ ਚੇਤ ਪ੍ਰਾਣੀ ਬਿਕਲ ਭਇਆ ਸੰਗ ਮਾਇਆ ਧਨ ਸਿਓ ਰਤਾ ਜੋਬਨ ਮਤਾ ਅਹਲਾ ਜਨਮ ਗਵਾਏ ਜਵਾਨੀ ਇੱਕ ਐਸੀ ਬੇਹੋਸ਼ੀ ਜਾਂ ਤੇ ਇਹਨੂੰ ਕੁਝ ਜੁਗਾ ਦੇਵੇ 28 ਸਾਲ ਦੀ ਉਮਰ ਸੀ ਸਾਹਿਬ ਗੁਰੂ ਅੰਗਦ ਦੇਵ ਜੀ ਜਦੋਂ ਗੁਰੂ ਦੀ ਸ਼ਰਨ ਵਿੱਚ ਪਹੁੰਚ ਗਿਆ ਜਵਾਨੀ ਵਿੱਚ ਵੀ ਭਗਤ ਹੋਏ ਨੇ ਜਵਾਨੀ ਵਿੱਚ ਵੀ ਸੇਵਕ ਹੋਏ ਨੇ ਪਰ ਜਿਹੜੇ ਜਾਗ ਹੈ ਆਮ ਕਰਕੇ ਰਹਿਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਰਾਤ ਜਵਾਨੀ 'ਚ ਬੰਦਾ ਕਿੱਥੇ ਜਾਗਦਾ ਬੁਢਾਪੇ 'ਚ ਵੀ ਨਹੀਂ ਜਾਗਦਾ ਜਾਗਦਾ ਜਦੋਂ ਜੰਮਦਾ ਡੰਡਾ ਸਿਰ ਵਿੱਚ ਆ ਕੇ ਵੱਜਦਾ ਕਹਿਤ ਕਬੀਰ ਤਭੇ ਨਰ ਜਾਗੈ ਜਮ ਕਾ ਡੰਡ ਮੂੰਡ ਮੈਂ ਲਾਗੈ ਪਰ ਜੋਬਨ ਮੈਂ ਮਤ ਮੈਂ ਸ਼ਰਾਬ ਮਤ ਮਸਤ ਪੇਈ ਅੜੇ ਕਰ ਪਹੁਣੀ ਬਲਰਾਮ ਜੀਓ ਇਹ ਰਾਮ ਮੈਂ ਤੇਰੇ ਤੋਂ ਸਦਕੇ ਜਾਣਾ ਬਲਹਾਰ ਜਾਣਾ ਇਹ ਜੀਵ ਇਸਤਰੀ ਹੈ ਤੇ ਪ੍ਰਾਹੁਣੀ ਇਹ ਜਿਹੜਾ ਲੋਕ ਇਸ ਨੂੰ ਕਿਹਾ ਪੇਕਾ ਘਰ ਇੱਥੇ ਬੈਠੇ ਹਾਂ ਪੇਕਾ ਘਰ ਅਤੇ ਅੱਗੇ ਜਾਣਾ ਸਹੁਰਾ ਘਰ ਸਿਆਣੀਆਂ ਮਾਤਾਵਾਂ ਬੱਚੀ ਨੂੰ ਇੱਕ ਗੱਲ ਕਹਿੰਦੀਆਂ ਸਨ ਬੇਟਾ ਧਿਆਨ ਨਾਲ ਸੁਣ ਇੱਥੇ ਤੇ ਲਾਡ ਪਿਆਰ ਨਾਲ ਹਰ ਗੱਲ ਮਨਾਈ ਜਾਂਦੀ ਹੈ ਬਾਪ ਨੂੰ ਵੀ ਭਰਾਵਾਂ ਨੂੰ ਵੀ ਮੈਨੂੰ ਵੀ ਪਰ ਅੱਗੇ ਤੇਰਾ ਲਾਡ ਪਿਆਰ ਨਹੀਂ ਚੱਲਣਾ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਕਿਹਾ ਨਹਿਰ ਕੁਆਰ ਕੰਨਿਆ ਲਾਡਲੀ ਕੇ ਮਾਨੀਅਤ ਵਿਆਹ ਸਸਰਾਲ ਜਾਏ ਗੁਣਨ ਕੇ ਮਾਨੀ ਜੇ ਗੁਣ ਪੈਦਾ ਕਰੇਗੀ ਤੇ ਅੱਗੇ ਸਤਕਾਰ ਤੇਰਾ ਸਤਿਕਾਰ ਹੋਵੇਗਾ ਲਾਡ ਨਾਲ ਕੋਈ ਨਹੀਂ ਹੋਣਾ ਉੱਥੇ ਤੈਨੂੰ ਕਿਸੇ ਲਾਡ ਕਿਸੇ ਨੇ ਪੁੱਛਣਾ ਤੇਰੇ 'ਚ ਗੁਣ ਹੋਣ ਸਾਹਿਬ ਕਹਿੰਦੇ ਨੇ ਇੱਥੇ ਤੇ ਮੌਜਾਂ ਮਾਣ ਪਰ ਅੱਗੇ ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ ਨਾਨਕ ਜੀ ਉਪਾਏ ਕਹਿ ਲਿਖ ਨਾਮ ਧਰਮ ਬਹਾਲਿਆ ਖੰਡੇ ਧਾਰ ਗਲੀ ਅਤ ਪੀੜੀ ਲੇਖਾ ਲੀਜੈ ਤਿਲ ਜਿਉਂ ਪੀੜੀ ਉੱਥੇ ਗੁਣਾ ਕਰਕੇ ਸਨਮਾਨ ਹੋਣਾ ਹੈ ਇਹ ਪੇਕੇ ਕਰ ਪ੍ਰਾਹੁਣੀ ਹੈ ਪ੍ਰਾਹੁਣਾ ਇੱਕ ਨਸ਼ੇ 'ਚ ਮਸਤ ਹੋਵੇ ਊਲ ਜਲੂਲ ਬੋਲੀ ਜਾਏ ਗਲਤ ਕੰਮ ਕਰੇ ਕੋਈ ਸ਼ੋਭਾ ਤੇ ਨਹੀਂ ਨਾ ਦਿੰਦਾ ਪਹੁੰਚਣਾ ਪ੍ਰਵਾਨ ਕਾਜ ਸੁਹਾਇਆ। ਪ੍ਰਾਹੁਣਾ ਉਹ ਪ੍ਰਵਾਨ ਹੈ ਜਿਸ ਦੇ ਆਇਆ ਕਾਰਜ ਸ਼ੋਭਾ ਪਾਵੇ। ਹਾਂਜੀ।
ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ।
ਗੁਣ ਵਿੱਚ ਹੋਣ, ਹਿਰਦੇ ਚ ਗੁਣ ਹੋਣ ਤੇ ਬੰਦਾ ਸ਼ੋਭਾ ਪਾਉਂਦਾ। ਅਵਗਣ ਯਾਰ ਹੈ ਤੇ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ। ਅਵਗਣ ਯਾਰ ਹੈ ਮਾਨਸ ਹੈ ਭਲੋ ਨਾ ਕਹਿ ਕੋਏ। ਅੱਜ ਤੱਕ ਅਵਗਣ ਯਾਰੇ ਨੂੰ ਕਿਸੇ ਚੰਗਾ ਨਹੀਂ ਆਖਿਆ। ਇੱਕ ਤੇ ਮੈਲ ਹੀ ਹੈ, ਇਹ ਮੈਲ ਕੱਪੜਿਆਂ ਦੀ ਨਹੀਂ ਚਿੱਤ ਦੀ ਹੈ, ਅਵਗਣਾਂ ਦੀ ਹੈ। ਇਹ ਅਵਗਣਾਂ ਦੀ ਮੈਲ ਚਿੱਤ ਨੂੰ ਲੱਗਦੀ ਹੈ। ਮੈਲ ਹੀ ਅਵਗਣ ਚਿੱਤ, ਚਿੱਤ ਵਿੱਚ ਅਵਗਣ ਨੇ। ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀ। ਗੁਰੂ ਤੋਂ ਬਿਨਾਂ ਚਿੱਤ ਵਿੱਚ ਗੁਣ ਕਿੱਥੋਂ ਸਮਾ ਜਾਣ? ਨਹੀਂ ਸਮਾਉਂਦੇ। ਗੁਰੂ ਕਿਰਪਾ ਕਰੇ ਸਮਝਾਉਂਦਾ, ਕ੍ਰੋਧ ਛੱਡ ਦੇ, ਨਿਮਰਤਾ ਧਾਰਨ ਕਰ, ਅਲੋਭ ਛੱਡ ਦੇ, ਇਹ ਅਵਗਣ ਹੈ, ਸੰਤੋਖ ਧਾਰਨ ਕਰ, ਪਾਪ ਛੱਡ ਦੇ, ਭਲੇ ਭਲੇ ਕੰਮ ਕਰ। ਗੁਰੂ ਦੀ ਸਿੱਖਿਆ ਤੋਂ ਬਿਨਾਂ ਇਹ ਹਿਰਦੇ ਦੇ ਵਿੱਚ ਚਿੱਤ ਵਿੱਚ ਗੁਣ ਨਹੀਂ ਸਮਾ ਸਕਦੇ। ਹਾਂਜੀ।
ਗੁਣ ਸਾਰ ਨਾ ਜਾਣੀ ਭਰਮ ਭੁਲਾਣੀ।
ਇੱਕ ਤੇ ਭਰਮ ਵਿੱਚ ਭੁੱਲ ਗਈ, ਭਟਕ ਗਈ, ਔਰ ਇਹ ਸਮਝਿਆ ਹੀ ਨਹੀਂ ਕਿ ਗੁਣ ਚੰਗੇ ਹੁੰਦੇ ਨੇ। ਗੁਣਾਂ ਦੀ ਸਾਰੀ ਨਾ ਜਾਣੀ, ਬੇਹੋਸ਼ ਬੰਦੇ ਨੂੰ ਕੀ ਪਤਾ ਗੁਣ ਕੀ ਨੇ ਤੇ ਅਵਗਣ ਕੀ ਨੇ। ਇਹ ਤੇ ਪਤਾ ਲੱਗਦਾ ਹੋਸ਼ ਆਏ ਗੁਰੂ ਜਗਾਉਂਦਾ, ਨਹੀਂ ਤੇ ਗੁਣਾਂ ਦੀ ਸਾਰੀ ਨਹੀਂ ਜਾਣੀ।
ਜੋਬਨ ਬਾਦ ਗਵਾਇਆ।
ਜੋਬਨ ਬਾਦ, ਬਾਦ ਦਾ ਅਰਥ ਹੁੰਦਾ ਵਿਅਰਥ ਜਾਂ ਝਗੜਾ। ਕਹਿੰਦੇ ਵਿਅਰਥ ਝਗੜਿਆਂ ਵਿੱਚ ਇਹ ਸਾਰਾ ਜੋਬਨ ਜਵਾਨੀ ਦਾ ਸਮਾਂ ਗਵਾ ਦਿੱਤਾ।
ਵਾਰ ਘਰ ਦਰ ਦਰਸ਼ਨ ਨਹੀਂ ਜਾਤਾ।
ਵਾਰ ਪਰਮਾਤਮਾ ਖਸਮ, ਨਾ ਉਹਨੂੰ, ਨਾ ਉਸਦੇ ਘਰ ਨੂੰ, ਨਾ ਉਸਦੇ ਦਰ ਨੂੰ, ਨਾ ਦਰਸ਼ਨਾਂ ਦੀ ਕਦਰ ਜਾਤੀ, ਉਸ ਦੀ ਸਾਰ ਜਾਣੀ ਨਹੀਂ।
ਫਿਰ ਕਾ ਸਹਿਜ ਨਾ ਪਾਇਆ।
ਸਹਿਜ ਹੁੰਦਾ ਸੁਭਾਅ। ਜਿਸ ਪਤਨੀ ਨੇ ਪਿਰ ਦੇ ਸਹਿਜ ਨੂੰ ਨਹੀਂ ਸਮਝਿਆ, ਉਸ ਦੇ ਨਾਲ ਵਿਚਾਰਾਂ ਦੀ ਸਾਂਝ ਨਹੀਂ ਬਣਾਈ, ਜੀਵਨ ਉਸਦਾ ਸੁਖੀ ਨਹੀਂ ਹੋ ਸਕਦਾ। ਉਹ ਪਿਆਰਾ ਉਸਦਾ ਸਹਿਜ ਤੇ ਬੜਾ ਚੰਗਾ, ਪਰ ਇਸ ਦਾ ਕਿੱਥੇ ਬੇਹੋਸ਼ੀ, ਅਵਗਣਾਂ ਨਾਲ ਭਰੀ ਹੋਈ। ਸਭ ਅਵਗਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਪਿਆਰੇ ਦਾ ਸਹਿਜ ਨਹੀਂ ਚੰਗਾ ਲੱਗਾ। ਵਾਕਈ ਬੰਦਾ ਬੁਰਿਆਈਆਂ ਦਾ ਆਦੀ ਕਦੀ ਹੋ ਜਾਏ ਨਾ, ਕੌੜਾ ਬੋਲਣਾ ਹੀ ਸੁਭਾਅ ਬਣ ਜਾਏ, ਉਹਨੂੰ ਮਿੱਠਾ ਚੰਗਾ ਹੀ ਨਹੀਂ ਲੱਗਦਾ। ਇਸੇ ਤਰ੍ਹਾਂ ਗੁਣਹੀਨ ਨੂੰ ਗੁਣ ਚੰਗੇ ਨਹੀਂ ਲੱਗਦੇ। ਪਿਆਰੇ ਦਾ, ਪਰਮਾਤਮਾ ਦਾ ਸੁਭਾਅ ਚੰਗਾ ਨਹੀਂ ਲੱਗਾ।
ਸਤਿਗੁਰ ਪੂਛ ਨਾ ਮਾਰਗ ਚਾਲੀ, ਸੂਤੀ ਰਹਿਣ ਵਿਹਾਣੀ।
ਹੁਣ ਸੁੱਤਿਆਂ ਹੀ, ਜਵਾਨੀ ਚ ਨੀਂਦ ਵੀ ਬੜੀ ਪਿਆਰੀ ਹੁੰਦੀ ਹੈ, ਸੁੱਤਿਆਂ ਹੀ ਸਾਰੀ ਰਾਤ ਬਤੀਤ ਹੋ ਗਈ, ਜੀਵਨ ਰੂਪੀ ਰਾਤ। ਨਾ ਗੁਰੂ ਨੂੰ ਪੁੱਛਿਆ ਤੇ ਗੁਰੂ ਨੂੰ ਪੁੱਛ ਕੇ ਮਾਰਗ ਤੇ ਨਹੀਂ ਚੱਲੀ। ਜੇ ਕੋਈ ਤੁਰੇ ਵੀ ਹੈ ਤੇ ਨੀਂਦਰ ਵਿੱਚ, ਮੈਨੂੰ ਹਯਾਤੀ ਚ ਗੱਲ ਉਹ ਵੇਖੀ ਸੀ, ਯਾਦ ਆ। ਇੱਕ ਬੰਦੇ ਨੂੰ ਰਾਤ ਨੀਂਦ ਵਿੱਚ ਤੁਰਨ ਦੀ ਆਦਤ ਸੀ, ਬਹੁਤ ਬੰਦੇ ਆ ਦੂਸਰਿਆਂ ਦੇ ਘਰ ਵੀ ਤੁਰ ਜਾਂਦੇ ਨੇ ਸੁੱਤੇ ਸੁੱਤੇ। ਉਹ ਤੁਰਿਆ ਉੱਠ ਕੇ ਮਕਾਨ ਦੇ ਉੱਪਰ ਸੁੱਤਾ ਸੀ, ਥੱਲੇ ਗਿਰਿਆ, ਲੱਤ ਟੁੱਟ ਗਏ। ਮਾਂ ਪੱਖੀ ਵੇਖੇ, ਪੁੱਛਿਆ ਹੋਇਆ ਕਿ, ਕਹਿਣ ਲੱਗਾ ਜੀ ਆਦਤ ਹੈ। ਕਿਤੇ ਬੰਦਾ ਐਸਾ ਤੇ ਨਹੀਂ ਕਰਦਾ ਕਿ ਜੀਵਨ ਭਰ ਵਿੱਚ ਸੁੱਤਾ ਸੁੱਤਾ ਹੀ ਜੋ ਕਰੀ ਜਾਂਦਾ, ਫਿਰ ਅੰਗ ਅੰਗ ਟੁੱਟ ਜਾਂਦਾ, ਪਛਤਾਵਾ ਹੁੰਦਾ ਹੈ ਕਿ ਮੈਂ ਕੀ ਕੀਤਾ। ਜਿਹੜਾ ਕੰਮ ਕਰਕੇ ਬਾਅਦ ਵਿੱਚ ਪਛਤਾਉਣਾ ਪਵੇ ਨਾ ਕਿ ਉਹ ਮੈਂ ਕੀ ਕੀਤਾ, ਸਮਝ ਲੈਣਾ ਸੁੱਤਿਆਂ ਹੀ ਹੋ ਗਏ। ਜਾਗ ਕੇ ਕੀਤਾ ਹੁੰਦਾ ਤੇ ਪਛਤਾਉਣਾ ਨਾ ਪੈਂਦਾ। ਪਛਤਾਉਣਾ ਤਾਂ ਪਿਆ ਹੈ, ਸਤਿਗੁਰ ਪੂਛ ਨਾ ਮਾਰਗ ਚਾਲੀ, ਰਸਤੇ ਤੇ ਚੱਲੀ ਪਰ ਗੁਰੂ ਨੂੰ ਪੁੱਛ ਕੇ ਨਹੀਂ। ਜਿੰਨੇ ਕਦਮ ਪੁੱਟੇ ਗਲਤ, ਜੇ ਗਲਤ ਪਾਸੇ ਜਾਵਾਂਗੇ ਫਿਰ ਵਾਪਸ ਆਉਣਾ ਪਵੇਗਾ। ਜਿਨ੍ਹਾਂ ਨੇ ਕੰਮ ਕੀਤੇ ਗਲਤ ਕੀਤੇ, ਉਹ ਤੇ ਪਾਪਾਂ ਦੀ ਪੰਡ ਸਿਰ ਤੇ ਰੱਖ ਲਏ, ਸੁੱਤਿਆਂ ਹੀ ਜੀਵਨ ਰੂਪੀ ਰਾਤ ਬਤੀਤ ਹੋ ਗਏ। ਯਾਦ ਰੱਖਣਾ, ਅਸੀਂ ਸੁੱਤਿਆਂ ਤੇ ਸੁਪਨੇ ਲੈਂਦੇ ਹਾਂ, ਜਾਗਦਿਆਂ ਵੀ ਲੈਂਦੇ ਹਾਂ। ਜਾਗਦਿਆਂ ਵੀ ਬੰਦਾ ਜਾਗਦਾ ਕੋਈ ਨਹੀਂ, ਇਸੇ ਲਈ ਗੁਰੂ ਸਾਹਿਬ ਕਹਿੰਦੇ ਨੇ ਜਾਗ ਲੇ ਰੋ ਰੇ ਮਨਾ ਜਾਗ ਲੇ ਹੋ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ, ਉਹ ਵੀ ਤੇਰੇ ਨਾਲ ਨਾ ਹੋਇਆ। ਇਹ ਸੁੱਤਿਆਂ ਸੁੱਤਿਆਂ ਹੀ ਸਾਰੇ ਦਾ ਸਾਰਾ ਕੰਮ ਕੀਤਾ।
ਨਾਨਕ ਬਾਲ ਤਨ ਰਾਂਡੀਪਾ ਬਿਨ ਪਿਰ ਧਨ ਘੁਮਲਾਣੀ।
ਪੁਰਾਣੇ ਸਮੇਂ ਵਿੱਚ ਸੱਤ ਸੱਤ ਪੰਜ ਪੰਜ ਸਾਲ ਦੇ ਬੱਚੀਆਂ ਦੀ ਸ਼ਾਦੀ ਕਰਦੇ ਹਨ, ਜੇ ਉਸ ਉਮਰ ਚ ਭਾਣਾ ਵਰ ਜਾ, ਪਤੀ ਚੜਾਈ ਕਰ ਜਾਏ ਬਚਪਨ ਵਿੱਚ ਹੀ, ਤੇ ਉਹਨੂੰ ਬੱਚੀ ਨੂੰ ਸਾਰੀ ਉਮਰ ਹੀ ਸ਼ਾਦੀ ਨਹੀਂ ਸੀ ਹੁੰਦੀ। ਇੱਕ ਤੇ ਕੱਪੜਾ ਚੰਗਾ ਨਹੀਂ ਪਾ ਸਕਦੀ, ਮੈਲੇ ਕੱਪੜੇ ਹੀ, ਖੁਰਾਕ ਨਹੀਂ ਚੰਗੀ ਖਾ ਸਕਦੀ, ਰਹਿਣ ਸਹਿਣ ਠੀਕ ਨਹੀਂ। ਕਹਿੰਦੇ ਨੇ ਪਿਆਰੇ ਤੋਂ ਫਿਰ ਜੀਵਨ ਕੁਮਲਾ ਗਿਆ, ਜਿਵੇਂ ਇੱਕ ਫੁੱਲ ਮੁਰਝਾਇਆ, ਫੁੱਲ ਖਰੀਦਣ ਜਾਂਦੇ ਹੋ ਮੁਰਝਾਏ ਫੁੱਲ ਕੌਣ ਲੱਭੇਗਾ, ਜੀਵਨ ਹੀ ਮੁਰਝਾ ਗਿਆ ਪਿਆਰੇ ਤੋਂ ਬਿਨਾਂ, ਇਹ ਤਨ ਜੀਵ ਇਸਤਰੀ ਕੁਮਲਾ ਗਏ। ਹਾਂਜੀ
ਬਾਬਾ ਮੈਂ ਵਾਰ ਦੇ, ਮੈਂ ਹਰ ਵਾਰ ਭਾਵੈ ਤਿਸ ਕੀ ਬਲ ਰਾਮ ਜੀਉ।
ਹੇ ਬਾਬਾ, ਹੇ ਸਤਿਗੁਰੂ, ਮੈਨੂੰ ਇਹ ਵਰ ਦੇ। ਵਰ ਦੇ ਅਰਥਾਂ ਵੱਲ ਧਿਆਨ ਦੇਣਾ। ਇੱਕ ਤੇ ਵਰ ਹੋ ਗਿਆ ਖਸਮ, ਮਾਲਕ ਪਤੀ, ਇੱਕ ਵਰ ਸੀ ਜਿਸ ਦੇ ਬਾਰੇ ਕਿਹਾ ਤੂੰ ਮੈਂ ਛਾੜ ਕੋਈ ਅਵਰ ਨਾ ਧਿਆਉ, ਜੋ ਵਰ ਚਾਹੂੰ ਸੋ ਤੁਮ ਤੇ ਪਾਉ। ਇੱਕ ਮਨ ਤੁਰਖ ਪੁਰਖ ਧਿਆਏ ਵਰ ਦਾਤਾ, ਕਾਮਨਾ ਪੂਰੀ ਕਰਨ ਵਾਸਤੇ ਕੋ ਆਸ਼ੀਰਵਾਦ, ਉਸਨੂੰ ਵੀ ਕਿਹਾ ਵਰ। ਇਹ ਵਰ ਇੱਥੋਂ ਮਿਲਦਾ ਹੈ। ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸੋ ਮੇਰ। ਹੇ ਸਤਿਗੁਰੂ ਮੈਨੂੰ ਐਸੀ ਅਸੀਸ ਦੇ, ਮੈਨੂੰ ਐਸਾ ਵਰ ਦੇ। ਮੈਨੂੰ ਹਰੀ ਵਰ ਪਿਆਰਾ ਲੱਗਦਾ, ਮੈਨੂੰ ਉਸ ਦੇ ਨਾਲ ਪ੍ਰੇਮ ਬਣੇ। ਤਿਸ ਕੇ, ਇੱਥੇ ਤਿਸ ਕੇ ਦਾ ਅਰਥ ਹੈ ਜਿਵੇਂ ਕਹਿੰਦੇ ਹਾਂ ਕਿਸ ਕੇ, ਤਿਸ ਕੇ, ਉਸ ਕੇ, ਉਸ ਨੂੰ, ਉਸ ਪਿਆਰੇ ਤੋਂ ਮੈਂ ਉਸ ਤੋਂ ਬਲਹਾਰ ਜਾਵਾਂ, ਮੈਂ ਉਸ ਤੋਂ ਕੁਰਬਾਨ ਜਾਵਾਂ।
ਰਵ ਰਹਿਆ ਜੁਗ ਚਾਰ,
ਉਹ ਪਿਆਰਾ ਚਮਾਂ ਯੁੱਗਾਂ ਭਾਵ ਕੇ ਸਤਯੁਗ ਤੇ ਕੀ ਕਰ ਯੁਗ, ਹਰ ਸਮੇਂ ਤੇ ਹਰ ਥਾਂ ਤੇ ਉਹ ਰਮਿਆ ਹੋਇਆ, ਉਹ ਪੂਰਨ ਹੈ, ਹਰ ਥਾਂ ਤੇ ਹੈ।
ਤ੍ਰਿਭਵਨ ਬਾਣੀ ਜਿਸ ਕੀ ਬਲ ਰਾਮ ਜੀਓ।
ਤਿੰਨਾਂ ਭਾਵਨਾ ਵਿੱਚ ਇੱਥੇ ਬਾਣੀ ਦਾ ਹੁਕਮ, ਜੇ ਬਚਨ ਹੁਕਮ, ਜੋ ਕਹਿ ਦੇਵੇ ਹੁੰਦਾ ਹੈ, ਜੋ ਬੋਲ ਦੇਵੇ ਹੁੰਦਾ, ਉਸ ਦਾ ਹੁਕਮ ਤਿੰਨਾਂ ਭਾਵਨਾ ਵਿੱਚ ਹੀ ਚੱਲਦਾ ਹੈ।
ਤ੍ਰਿਭਵਨ ਕੰਤ ਰਵੈ ਸੁਹਾਗਣ,
ਤਿੰਨਾਂ ਭਾਵਨਾ ਵਿੱਚ ਉਹ ਕੰਤ ਹਰ ਥਾਂ ਤੇ ਰਮਿਆ ਹੋਇਆ, ਉਸ ਦੀ ਸੁਹਾਗਣ ਜੋ ਹੋਵੇ।
ਅਵਗਣਵੰਤੀ ਦੂਰੇ,
ਅਵਗਣਵੰਤੀ ਉਸ ਨੂੰ ਅਵਗਣ ਪਸੰਦ ਨਹੀਂ। ਬੰਦਾ ਰੱਬ ਦੇ ਘਰ ਤੇ ਜਾਣਾ ਚਾਹੁੰਦਾ, ਮੈਂ ਵੀ ਜਾਣਾ ਚਾਹੁੰਦਾ, ਤੁਸੀਂ ਵੀ ਸਾਰੇ ਹੀ ਜਾਣਾ ਚਾਹੁੰਦੇ, ਕੌਣ ਨਹੀਂ ਜਾਣਾ ਚਾਹੁੰਦੇ। ਪਰ ਜਾਣਾ ਚਾਹੁੰਦੇ ਆ ਇਕੱਲੇ ਨਹੀਂ, ਕਹਿੰਦੇ ਆ ਪੰਡ ਜਿਹੜੀ ਸਿਰ ਤੇ ਚੁੱਕੀ ਹੈ ਨਾਲ ਹੀ ਲੈ ਕੇ ਜਾਣੀ। ਰੱਬ ਦੇ ਘਰ ਤੇ ਜਾਣ ਲਈ ਤਿਆਰ ਹਾਂ, ਪਰ ਜੇ ਕਾਰ ਵੀ ਆਪਣੀ ਨਾਲ ਹੀ ਚਲੀ ਜਾਏ ਤੇ ਚੰਗਾ ਹੀ ਹੈ, ਘਰ ਵੀ ਚਲਾ ਜਾਏ, ਜ਼ਮੀਨ ਵੀ ਲੈ ਜਾਈਏ, ਬੈਂਕ ਜਿਹੜੇ ਪੈਸੇ ਨੇ ਉਹ ਵੀ ਲੈ ਜਾਈਏ, ਚੰਗੇ ਕੱਪੜੇ, ਬਲਕਿ ਅਵਗਣਾਂ ਦੀ ਪੰਡ ਵੀ ਨਾਲ ਹੀ ਲੈ ਜਾਈਏ। ਮੈਂ ਇੱਕ ਵਾਰੀ ਥਾਂ ਤੇ ਵੇਖਿਆ ਸੀ, ਸੁਣ ਕੇ ਹੈਰਾਨ ਹੋ ਗਏ, ਉਹ ਦਫ਼ਨ ਕਰਦੇ ਸਨ, ਬੰਦਿਆਂ ਨੂੰ ਦਫ਼ਨ ਕਰਨਾ ਉਸ ਦੇਸ਼ ਵਿੱਚ, ਤੇ ਲਾਸ਼ਾਂ ਬੜੀਆਂ ਪਈਆਂ। ਮੈਂ ਪੁੱਛਿਆ ਇਹ ਕੀ, ਕਹਿਣ ਲੱਗੇ ਇਹਨਾਂ ਦਾ ਸਮਾਨ ਨਹੀਂ ਤਿਆਰ ਹੋਵੇ, ਕਾਰ ਭੇਜਣੀ ਹੈ ਨਾਲ ਗੱਤੇ ਦੀ, ਹੱਦ ਹੋਈ, ਗੱਤੇ ਦੀਆਂ ਕਾਰਾਂ 'ਤੇ ਚੜ੍ਹ ਕੇ ਬੰਦਾ ਜਾਏਗਾ, ਫਰਿੱਜ ਵੀ ਤਿਆਰ ਕਰਵਾਉਣੀ ਹੈ, ਬੰਗਲਾ ਵੀ ਤਿਆਰ ਕਰਵਾਉਣਾ। ਰੱਬ ਦੇ ਘਰ 'ਤੇ ਬੰਦਾ ਜਾਣਾ ਚਾਹੁੰਦਾ, ਪਰ ਇਹ ਤਾਂ ਚਾਹੁੰਦਾ ਸਭ ਕੁਛ ਹੀ ਨਾਲ ਲੈ। ਗੁਰੂ ਸਾਹਿਬ ਕਹਿੰਦੇ ਨੇ ਕੁਛ ਵੀ ਨਹੀਂ ਜਾਂਦਾ, ਜਾਣਾ ਹੀ ਹੈ, ਤਨ ਵੀ ਉਹ ਨਹੀਂ ਜਾਂਦਾ, ਜਾਣ ਲਈ ਤਿਆਰ। ਇੱਕ ਸਹਰ ਕੇ ਨਾਮ ਬਿਨੇ ਅੱਗੇ ਲਹੀਏ ਖੋਏ, ਜੇ ਜਾਣਾ ਕੇਵਲ ਇੱਕ ਚੀਜ਼ ਜਾਣੀ, ਉਹਦਾ ਨਾਮ ਜਾ ਸਕਦਾ, ਉਹ ਲੈ ਜਾ, ਬਾਕੀ ਕੁਛ ਨਹੀਂ ਜਾਣਾ। ਕਹਿੰਦੇ ਨੇ ਜਾਣਾ ਤੇ ਚਾਹੁੰਦਾ ਹੈ, ਉਸ ਦੇ ਘਰ ਜਾਣਾ ਚਾਹੁੰਦਾ, ਅਵਗਣ ਨਾਲ ਲੈ ਕੇ ਜਾਣਾ ਚਾਹੁੰਦਾ। ਜਿੰਨੇ ਸਾਡੇ 'ਚ ਅਵਗਣ ਨੇ ਓਨੇ ਅਸੀਂ ਰੱਬ ਤੋਂ ਦੂਰ ਹਾਂ, ਜਿੰਨੇ ਗੁਣ ਹਨ ਓਨੇ ਰੱਬ ਦੇ ਨੇੜੇ ਹਾਂ। ਰੱਬ ਦੇ ਘਰ ਜਾਣਾ ਹੈ ਤਾਂ ਗੁਣ ਇਕੱਠੇ ਕਰੋ, ਰੱਬ ਦੇ ਘਰ ਜਾਣਾ ਹੈ ਤਾਂ ਅਵਗਣ ਇੱਕ ਨਾ ਹੋਵੇ, ਉੱਥੇ ਅਵਗਣ ਨਹੀਂ ਸਮਾਉਂਦਾ। ਸੱਚ ਸੰਪੂਰਨ ਨਿਰਮਲਾ, ਇਸ ਵਿੱਚ ਕੂੜ ਨਾ ਰਲਦਾ ਰਾਈ, ਰਾਈ ਮਾਤਰ ਕੂੜ ਉੱਥੇ ਨਹੀਂ ਜਾਣਾ, ਝੂਠ ਨਹੀਂ ਰਲਣਾ। ਹਾਂਜੀ,
ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਭਾਰ ਪੂਰੇ।
ਜਿਹੋ ਜੀ ਸਾਡੀ ਆਸਾ ਨੀਅਤ ਹੈ ਜੈਸੀ, ਉਹੋ ਜੀ ਮੁਰਾਦ ਮਿਲਦੀ ਹੈ। ਸਤਿਗੁਰ ਸਦਾ ਦਿਆਲ ਹੈ ਭਾਈ, ਬਿਨ ਭਾਗਾਂ ਕੇ ਪਾਈਐ, ਏਕ ਨਦਰ ਕਰ ਵੇਖੇ ਸਭ ਉੱਪਰ, ਜਿਹਾ ਭਾਉ ਇਹੋ ਫਲ ਪਾਈਐ। ਜੈਸੀ ਮਨਸਾ ਤੈਸੀ ਦਸ਼ਾ, ਜਿਹੋ ਜੀ ਆਸਾ ਉਹੋ ਜੀ ਮੁਰਾਦ ਮਿਲਦੀ, ਮਨਸਾ ਪੂਰੀ ਹੁੰਦੀ ਹੈ, ਉਹ ਹਰ ਥਾਂ 'ਤੇ ਭਰਪੂਰ ਹੈ। ਇਸੇ ਲਈ ਕਿ ਕਿਸੇ ਪਾਸੇ ਮੂੰਹ ਕਰਕੇ ਵੀ ਅਰਦਾਸ ਕਰ ਲੈ, ਪਰਮਾਤਮਾ ਭਰਪੂਰ ਹੈ।
ਹਰ ਕੀ ਨਾਰ ਸੋ ਸਰਬ ਸੁਹਾਗਨ ਰਾਂਡ ਨਾ ਮੈਲਾ ਵੇਸੇ।
ਪਰਮਾਤਮਾ ਦੀ ਜੋ ਜੀਵ ਇਸਤਰੀ, ਉਸ ਦੀ ਸੁਹਾਗਣ ਬਣ ਗਈ, ਇਸਤਰੀ ਬਣ ਗਈ, ਉਹ ਸਦਾ ਹੀ ਸੁਹਾਗਣ, ਹਰ ਥਾਂ 'ਤੇ ਹੀ ਸੁਹਾਗਣ, ਲੋਕ ਵਿੱਚ ਵੀ ਸੁਹਾਗਣ, ਪਰਲੋਕ ਵਿੱਚ ਸੁਹਾਗਣ, ਉਹ ਕਦੀ ਵਿਧਵਾ ਨਹੀਂ ਹੁੰਦੀ। ਮੈਲਾ ਵੇਸ ਨਹੀਂ ਉਹਨੂੰ ਪੈਣਾ ਪੈਂਦਾ, ਨਹੀਂ ਤੇ ਮੈਲੇ ਵੇਸ ਤੇ ਨਾ ਕੰਮ ਨਹੀਂ, ਤੇ ਦੁੱਖੀ ਰਹਿਣ ਵਿਹਾਏ ਜੀ ਉਹ, ਨਾ ਮੈਲਾ ਵੇਸ। ਵਿਧਵਾ ਨੂੰ ਚੰਗੇ ਕੱਪੜੇ ਨਹੀਂ ਸਨ ਪਾਉਣ ਦਿੰਦੇ, ਚੰਗੇ ਥਾਂ ਨਹੀਂ ਸਨ ਰਹਿਣ ਦਿੰਦੇ, ਮੈਲਾ ਜਿਹਾ ਵੇਸ ਹੋਣਾ, ਬਚਿਆ ਖੁਚਿਆ ਜਿਹਾ ਉਹਨੂੰ ਭੋਜਨ ਦੇ ਦੇਣਾ। ਕਹਿੰਦੇ ਨੇ ਉਹ ਪਰਮਾਤਮਾ ਵਰ ਐਸਾ, ਦੁਨੀਆਂ ਦੇ ਵਰ ਤੇ ਭਾਵੇਂ ਕਿੰਨਾ ਵੀ ਪ੍ਰੇਮ ਹੋਵੇ ਆਖਰ ਮਰ ਜਾਂਦੇ ਨੇ, ਪਰ ਉਹ ਵਰ ਐਸਾ ਜੇ ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ, ਉਸ ਦੀ ਸੁਹਾਗਣ ਕਦੇ ਵਿਧਵਾ ਨਹੀਂ ਹੁੰਦੀ।
ਨਾਨਕ ਮੈਂ ਵਰ ਸੱਚਾ ਭਾਵੈ,
ਫਰਮਾਰੇ ਨੇ ਮੈਨੂੰ ਉਹ ਸੱਚਾ ਵਰ, ਸੱਚਾ ਮਾਲਕ, ਸੱਚਾ ਖਸਮ ਉਹ ਪਾਉਂਦਾ ਹੈ।
ਜੁਗ ਜੁਗ ਪ੍ਰੀਤਮ ਤੈਸੇ,
ਉਹ ਜੁਗ ਜੁਗ ਪਿਆਰਾ ਉਹੋ ਜਿਹਾ ਹੈ, ਨਾ ਉਹ ਬੁੱਢਾ, ਉਹ ਕਦੀ ਬੁੱਢਾ ਹੀ ਨਹੀਂ ਹੁੰਦਾ ਕਿਉਂਕਿ ਉਹ ਬੱਚਾ ਵੀ ਨਹੀਂ ਹੁੰਦਾ, ਨਾ ਉਹ ਬੁੱਢਾ, ਨਾ ਉਹ ਬਾਲਾ, ਨਾ ਉਹ ਸਦੋਖ, ਨਹੀਂ ਜਮ ਜਾਲਾ, ਉਹ ਸਦਾ ਵਾਸਤੇ ਇੱਕ ਜੈਸਾ ਹੈ, ਉਸ ਵਰਗਾ ਉਹ ਹੀ, ਉਸ ਵਰਗਾ ਹੋਰ ਕੋਈ ਨਹੀਂ। ਕਹਿੰਦੇ ਨੇ ਰੱਬ ਕੈਸਾ, ਕਹਿੰਦੇ ਨੇ ਪਰਮਾਤਮਾ, ਪਰਮਾਤਮਾ ਵਰਗਾ ਹੈ। ਕਹਿ ਰਵਿਦਾਸ ਅਕਥ ਕਥਾ ਬਹੁ ਕਾਹੇ ਕਰੀ ਜੈ, ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੇ ਜਾ, ਹੋਰ ਤੇਰੇ ਵਰਗਾ ਦੂਜਾ ਹੋਵੇ ਤੇ ਆਖੀ ਇਸ ਵਰਗਾ, ਨਹੀਂ ਉਹ ਆਪਣੇ ਵਰਗਾ ਆਪ ਹੀ ਹੈ।
ਬਾਬਾ ਲਗਨ ਗਣਾਏ ਹੰ ਪੀ ਵੰਜਾ ਸਾਹੁਰੈ ਬਲ ਰਾਮ ਜੀਓ।
ਹੁਣ ਬਾਲੜੀ ਹੈ ਨਾ, ਬੱਚੀਆਂ ਨੂੰ ਵੇਖੇ ਆਖਦੇ ਆ ਕਈ ਵਾਰੀ, ਬਾਪ ਨੂੰ ਪਤਾ ਨਹੀਂ ਅਜੇ ਪੂਰਾ ਵੀ ਸ਼ਾਦੀ ਕੇ, ਬਾਪ ਮੇਰੇ ਵਿਆਹ 'ਤੇ ਵੀ ਲਾਈਟਾਂ ਲਵਾਏਗਾ, ਇਹੋ ਜਿਹਾ ਲਾਡ ਪਿਆਰ ਹੈ। ਕਹਿੰਦੇ ਮੇਰਾ ਵੀ ਲਗਨ ਕਢਾ, ਮਹੂਰਤ ਕਢਵਾ, ਮੈਂ ਵੀ ਸਹੁਰੇ ਜਾਵਾਂ। ਬਾਬਾ ਫਰੀਦ ਜੀ ਕਹਿੰਦੇ ਨੇ ਬਾਲੜੀ ਨੂੰ ਪਤਾ ਨਹੀਂ ਸੀ ਅਤੇ ਸਹੁਰਿਆਂ ਦੀ ਗੱਲ ਕਰਦੀ ਹੈ, ਫਰੀਦਾ ਜਾਂ ਕੁਆਰੀ ਤਾਂ ਚਾਓ, ਜਦੋਂ ਪਤਾ ਲੱਗਾ ਵਿਆਹ ਤੋਂ ਵਾਹ ਤੇ ਜੰਜਾਲ ਹੈ ਬਹੁਤ ਵੱਡਾ, ਇਹਨਾਂ ਨੂੰ ਬੱਚਿਆਂ ਨੂੰ ਸਾਂਭ, ਇਹ ਕੰਮ ਕਰ। ਫਰੀਦਾ ਜਾਂ ਕੁਆਰੀ ਤਾਂ ਚਾਓ, ਵੀ ਵਾਹੀ ਤਾਂ ਮਾਮਲੇ, ਫਰੀਦਾ ਇਹੋ ਪੱਛੋ ਤਾਓ, ਵੱਤ ਕੁਆਰੀ ਨਾ ਥੀ। ਇੱਥੇ ਕਿਹਾ ਕਿ ਲਗਨ ਗਣਾ, ਪੰਡਤਾਂ ਨੂੰ ਸਦੀਦਾ ਸੀ, ਪਰ ਇੱਥੇ ਲਗਨ ਕਿਹੜਾ ਗਣਾਉਣਾ, ਸਾਧ ਸੰਗਤ ਵਿੱਚ ਆ ਕੇ ਦੇਹੋ ਸੱਜਣ ਅਸੀਸੜੀਆਂ ਜੇ ਹੋਵੇ ਸਾਹਿਬ ਸਿਓ ਮੇਰ। ਇਹ ਜਿਉਂਦਿਆਂ ਦੀ ਪੰਗਤੀ, ਅਸੀਂ ਤਾਂ ਵੈਸੇ ਸਮਝਦੇ ਹਾਂ ਪੜ੍ਹੀ ਜਾਏਗੀ ਜਿਸ ਵੇਲੇ ਸੰਸਕਾਰ ਹੋ ਜਾਏਗਾ, ਸੰਸਕਾਰ ਤੋਂ ਬਾਅਦ ਸਾਡੇ ਕੋਲੋਂ ਕੁਛ ਨਹੀਂ ਹੋਣਾ, ਇਹ ਤਾਂ ਜਿਉਂਦਿਆਂ ਕਰ ਲਈਏ ਜੋ ਕਰਨਾ, ਸਭ ਕੁਛ ਜੀਵਤ ਕੋ ਵਿਵਹਾਰ, ਇਹ ਕਰਨ ਵਾਲਾ ਕੰਮ ਹੈ। ਗੁਰਮਤ ਨੇ ਜੀਵਨ ਮੁਕਤ ਜੀਵਨ ਮੰਨਿਆ, ਕਿਹਾ ਕਿ ਬੇਣੀ ਕਹੇ ਸੁਣੋ ਰੇ ਭਗਤੋ ਮਰਨ ਮੁਕਤ ਕਿਨ ਪਾਏ। ਇਹ ਜਿਉਂਦੇ ਜਿਉਂਦੇ ਕੰਮ ਕਰਨਾ। ਇੱਥੇ ਫਰਮਾਇਆ ਕਿ ਬਾਬਾ ਲਗਨ ਗਣਾਏ, ਮਹੂਰਤ ਕਢਵਾ ਪਾ, ਅਵਸਰ ਪੈਦਾ ਕਰ ਦੇ, ਸਮਾਂ ਐਸਾ ਬਣਾ ਦੇ। ਹੰਬੀ ਦਾ ਅਰਥ ਹੈ ਮੈਂ ਵੀ ਵੰਜਾਂ ਜਾਵਾਂ, ਮੈਂ ਵੀ ਸਹੁਰੇ ਜਾਵਾਂ, ਮੈਂ ਵੀ ਪ੍ਰਮਾਤਮਾ ਤੱਕ ਜਾਵਾਂ, ਮੇਰਾ ਤੇ ਰੱਬ ਦਾ ਵੀ ਮੇਲ ਹੋਵੇ।
ਸਾਹਾ ਹੁਕਮ ਰਜਾਏ,
ਸਾਹਾ ਹੁੰਦਾ ਸੀ ਵਿਆਹ ਦਾ ਦਿਨ, ਇਹ ਹੁਕਮ ਰਜ਼ਾ ਵਿੱਚ ਹੀ ਅਵਸਰ ਬਣਦਾ ਹੈ।
ਸੋ ਨਾ ਟਲੈ ਜੋ ਪ੍ਰਭ ਕਰੈ ਬਲ ਰਾਮ ਜੀਓ।
ਪੁਰਾਤਨ ਪੁਰਸ਼ ਕਹਿੰਦੇ ਸਨ ਬੜਾ ਪਾਪ ਹੈ ਸਾਹਾ ਜਿਹੜਾ ਤੋੜਨਾ ਨਹੀਂ ਇੱਕ ਵਾਰੀ ਮਿਥਲੇ। ਖੈਰ ਇਹ ਤੇ ਟੁੱਟ ਜਾਂਦੇ ਸਨ ਮਜ਼ਬੂਰੀਆਂ 'ਚ, ਤਰੀਕਾਂ ਬਦਲਣੀਆਂ ਪੈਂਦੀਆਂ, ਪਰ ਜਿਹੜਾ ਹੈ ਨਾ ਉਸ ਨੂੰ ਮਿਲਣ ਦਾ ਸਾਹਾ ਉਹ ਨਹੀਂ ਟਲਦਾ। ਉਹ ਤੇ ਸਾਹਾ ਇੱਕ ਵਾਰੀ ਲਿਖਿਆ ਜਾਏ ਨਾ। ਬਾਬਾ ਫਰੀਦ ਜੀ ਨੇ ਬੜਾ ਸੁੰਦਰ ਕਿਹਾ, ਉਹ ਕਹਿੰਦੇ ਨੇ ਫਰੀਦ ਦਾ ਜਿੱਤ ਦਿਹਾੜੇ ਧਨ ਵਰੀ ਸਾਹਾ ਲੈ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾ ਲੇ ਆਏ, ਜਿੰਦਨ ਮਾਣੀ ਕੱਢੀਏ ਹੱਡਾਂ ਕੁਕੜਕਾਏ। ਸੰਬਤ ਸਾਹਾ ਲਿਖਿਆ, ਮਿਲ ਕਰ ਪਹਿਵੋ ਤੇਲ, ਦੇਹੋ ਸੱਜਣ ਅਸੀਸੜੀਆਂ, ਯਹੋਵਾ ਸਾਹਿਬ ਸੋ ਮੇਲ। ਜਿਵੇਂ ਮੌਤ ਦਾ ਦਿਨ ਨਿਸ਼ਚਿਤ ਆ, ਅੱਗਾ ਪਿੱਛੇ ਨਹੀਂ ਹੋਣਾ, ਗੁਰੂ ਵੀ ਬਣਾ ਦੇਵੇ ਤੇ ਮੇਲ ਦਾ ਦਿਨ ਵੀ ਨਿਸ਼ਚਿਤ ਹੈ, ਉਹ ਵੀ ਨਹੀਂ ਕੋ ਟਾਲ ਸਕਦਾ। ਤੇਰੀ ਬਖਸ਼ ਨਾ ਮੇਟੇ ਕੋਈ, ਸਤਿਗੁਰ ਕਾ ਦਿਲਾਸਾ ਉਹ ਨਹੀਂ ਟਲਦਾ। ਜੋ ਪ੍ਰਭੂ ਕਰੇ ਹੁੰਦਾ ਮੈਂ ਉਸ ਤੋਂ ਬਲਹਾਰ ਹਾਂ।
ਕਿਰਤ ਪਿਆ ਕਰਤਾ ਕਰ ਪਾਇਆ, ਮੇਟ ਨਾ ਸਕਾ ਕੋਈ।
ਕਿਰਤ ਕੀ ਹੈ? ਜਿਸ ਨੂੰ ਕਿਹਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਅਸੀਂ ਜੋ ਕਰਮ ਕਰਦੇ ਹਾਂ ਇਹਨਾਂ ਤੋਂ ਸੰਸਕਾਰ ਉਹਨਾਂ ਦਾ ਇਕੱਠ, ਫਿਰ ਉਹ ਬਣ ਜਾਂਦਾ ਕਿਰਤ, ਉਹ ਸਾਨੂੰ ਖਿੱਚਦਾ। ਹੁਣ ਸੁਣਨੇ ਪਏ, ਜ਼ਰੂਰੀ ਨਹੀਂ ਹਰ ਇੱਕ 'ਤੇ ਅਸਰ ਹੋ ਜਾਵੇਗਾ। ਜੋ ਕਿਰਤ ਹੈ ਨਾ ਕਿਸੇ ਦਾ, ਵੇਖਿਆ ਕਿਰਤ ਬਣ ਗਿਆ ਨਾ ਦਾਨ ਕਰਨ ਦਾ, ਸੌ ਵਾਰੀ ਕੋਈ ਗੱਲਾਂ ਦਲੀਲਾਂ ਦੇਈ ਜਾਏ ਭਾਈ ਇਹ ਨਹੀਂ ਕਰਨਾ ਚਾਹੀਦਾ, ਦਾਨ ਲੈਣ ਵਾਲੇ ਪਖੰਡੀ, ਉਹਨੇ ਕਰਨ ਵੇਲੇ ਫਿਰ ਕਰ ਜਾਣਾ, ਕਿਉਂਕਿ ਉਸ ਦਾ ਕਿਰਤ ਆ। ਕਿਰਤ ਬਣ ਗਿਆ ਚੋਰੀ ਦਾ, ਸੌ ਵਾਰੀ ਕੋਈ ਸਮਝਾਈ ਜਾਏ, ਭਾਵੇਂ ਕੋਈ ਵੇਦ ਪੜ੍ਹੀ ਜਾ, ਭਾਈ ਚੋਰੀ ਬੜੀ ਬੁਰੀ, ਬਹੁਤ ਬੁਰੀ ਹੈ, ਉਹਨੇ ਜਾਂਦਿਆਂ ਕਿਸੇ ਦੀ ਜੁੱਤੀ ਚੁੱਕ ਕੇ ਲੈ ਹੀ ਜਾਣੀ, ਉਹ ਕਿਉਂ ਕਿਰਤ ਬਣ ਗਿਆ। ਇਹ ਕਿਰਤ ਜਿਹੜਾ ਹੈ ਨਾ, ਇਹ ਐਸੀ ਚੀਜ਼ ਹੈ, ਜੇ ਕਿਰਤ ਬਣ ਜਾਏ ਮੇਲ ਦਾ, ਸਿਮਰਨ ਦਾ, ਰੱਬ ਨੂੰ ਮਿਲਣ ਦਾ, ਫਿਰ ਝੱਖੜ ਚਾਂਗੇ ਮੀਂਹ ਵਰਸਾ ਪੀ ਗੁਰ ਦੇਖਣ ਜਾਏ। ਕਿਰਤ ਬਣ ਗਿਆ ਮੈਂ ਦਰਸ਼ਨ ਕਰਨ ਜਾਣਾ ਹੀ ਜਾਣਾ, ਪਿਆਰੇ ਤੋਂ ਬਿਨਾਂ ਰਹਿ ਨਹੀਂ ਸਕਦਾ। ਕਿਰਤ ਪਾਇਆ ਕਰਤਾ ਕਰ ਪਾਇਆ, ਕਰਤੇ ਨੇ ਹੱਥ 'ਤੇ ਪਾ ਦਿੱਤਾ, ਮੇਟ ਨਾ ਸਕੇ ਕੋਈ, ਉਸ ਕਿਰਤ ਨੂੰ ਕੋਈ ਮੇਟ ਨਹੀਂ ਸਕਦਾ। ਭਾਗਾਂ ਵਾਲਾ ਬੰਦਾ ਜਿਸ ਦਾ ਕਿਰਤ ਚੰਗਾ ਬਣ ਜਾਏ। ਮੈਂ ਛੋਟੀ ਜਿਹੀ ਇੱਕ ਤੁਹਾਨੂੰ ਗੱਲ ਸੁਣਾਵਾਂ। ਇੱਕ ਸ਼ਬਦ ਹੈ ਵਾਦੀ ਬੋਲ, ਉਹ ਵਾਦੀ ਬੋਲ ਬਣ ਜਾਏ ਨਾ ਜਿਸ ਦਾ, ਜੋ ਮੂੰਹ ਉਸਨੇ ਕਹਿਣਾ ਉਹਨੂੰ ਪਤਾ ਹੀ ਨਹੀਂ ਹੁੰਦਾ ਭਲਾ ਬੁਰਾ, ਲੋਕੀ ਕੀ ਮਹਿਸੂਸ ਕਰ ਰਿਹਾ, ਉਹ ਮੂੰਹ ਨਿਕਲ ਜਾਂਦਾ। ਉਹ ਇੱਕ ਸੱਜਣ ਦਾ ਵਾਦੀ ਬੋਲ ਬਣ ਗਿਆ, ਜੈਸੇ ਕਿ ਆਪ, ਹਰ ਗੱਲ ਦਾ ਅਸੀਂ ਉੱਥੇ ਗਏ ਜੈਸੇ ਕਿ ਆਪ, ਅਸੀਂ ਇਹ ਕੰਮ ਕੀਤਾ ਜੈਸੇ ਕਿ ਆਪ। ਮਿਲ ਪਿਆ ਇੱਕ ਸੱਜਣ, ਕਹਿਣ ਲੱਗਾ ਮੀਰ ਸਾਹਿਬ ਕੀ ਹਾਲ ਹੈ? ਕਹਿਣ ਲੱਗਾ ਕੱਲ ਸ਼ਿਕਾਰ ਗਏ ਜੈਸੇ ਕਿ ਆਪ, ਸਾਡੇ ਨਾਲ ਬੜੇ ਚੰਗੇ ਕੁੱਤੇ ਵੀ ਸਨ ਜੈਸੇ ਕਿ ਆਪ, ਅੱਗੋਂ ਸੂਰ ਇੱਕ ਨਿਕਲਿਆ ਜੈਸੇ ਕਿ ਆਪ, ਅਸੀਂ ਕੁੱਤੇ ਛੱਡ ਦਿੱਤੇ ਜੈਸੇ। ਉਹ ਕਹਿਣ ਲੱਗਾ ਬਸ ਕਰੋ ਮਹਾਰਾਜ, ਜੈਸੇ ਕਿ ਆਪ। ਕਈਆਂ ਸੱਜਣਾਂ ਦਾ ਕਿਰਤੇ ਵਾਹਿਗੁਰੂ, ਵੇਖੇ ਪ੍ਰਸ਼ਾਦੇ ਵਰਤਾਉਂਦੇ ਵੀ ਆਖੀ ਜਾਣਗੇ ਵਾਹਿਗੁਰੂ। ਸੱਜਣ ਕਹਿੰਦੇ ਨੇ ਜੀ ਵਾਹਿਗੁਰੂ ਦਾਲ ਵਰਤਾਉਂਦੇ ਆ, ਮੈਂ ਕਹਿੰਦਾ ਦਿੱਤੀ ਉਸ ਦੀ, ਅਤੇ ਆਖਣ 'ਚ ਹਰ ਜ਼ਕੇ ਹੀ ਹੈ ਜੇ ਰਿਜ਼ਕ ਹੀ ਉਸ ਦਾ ਦਿੱਤਾ। ਧਨ ਨੇ ਜਿਨ੍ਹਾਂ ਦਾ ਕਿਰਤੇ ਬਣ ਗਿਆ ਕਿ ਮੂੰਹੋਂ ਵਾਹਿਗੁਰੂ ਨਿਕਲੇ, ਕਿਰਤੇ ਬਣ ਗਿਆ ਭਲਾ ਕੰਮ ਕਰੇ, ਕਿਰਤੇ ਬਣ ਗਿਆ ਗੁਰਦੁਆਰਾ, ਕਿਰਤ ਕਿਤੇ ਬਣ ਜਾਏ ਕਿ ਜੂਏ ਕਰ ਜਾਣਾ, ਕਿਰਤ ਬਣ ਜਾਏ ਸ਼ਰਾਬ ਪੀਣਾ,
ਕਿਰਤ ਬਣ ਜਾਏ, ਚੋਰੀ ਕਰਨਾ, ਵਾਹਿਗੁਰੂ ਕਰੇ ਕਿਸੇ ਦਾ ਬੁਰਾ ਕਿਰਤ ਨਾ ਬਣ ਜਾਏ, ਉਹਨੂੰ ਤੋੜਨਾ ਬਹੁਤ ਮੁਸ਼ਕਲ ਹੈ। ਜਦੋਂ ਉਸਨੇ ਕਿਰਪਾ ਕੀਤੀ ਕਿ ਰੱਬ ਨਾਲ ਮੇਲ ਹੋਵੇ, ਇਹ ਸਿਮਰਨ ਦਾ ਕਿਰਤ, ਬੰਦਗੀ ਦਾ ਕਿਰਤ, ਭਲੇ ਦਾ ਕਿਰਤ ਬਣ ਜਾਏ, ਉਹਨੂੰ ਕੋਈ ਮਿਟਾ ਨਹੀਂ ਸਕਦਾ।
ਹਾਂਜੀ, ਜਾਨੀ ਨਾਉ ਨਰਹਿ ਨਿਹ ਕੇਵਲ ਰਵ ਰਹਿਆ ਤਿਹੋ ਲੋਈ।
ਮਨੁੱਖਾਂ ਤੋਂ ਮੁਕਤ, ਨਰ ਹੈ, ਨਰ ਹੁੰਦੇ ਨੇ ਮਨੁੱਖ, ਨਿਹ ਕੇਵਲ ਮੁਕਤ, ਜਾਂਜੇ, ਜੰਜ ਦਾ ਮਾਲਕ, ਲਾੜੇ ਤੋਂ ਬਿਨਾਂ ਜੰਜ ਨਹੀਂ ਨਾ ਹੁੰਦੀ। ਲਾੜਾ ਇਕੱਲਾ ਵੀ ਚਲਾ ਜਾਏ ਤੇ ਵਿਆਹ ਹੋ ਜਾਏਗਾ, ਬਹੁਤ ਲਾੜੇ ਇਕੱਲੇ ਗਏ ਨੇ। ਲਾੜਾ ਦੁੱਲਾ ਇਕੱਲਾ ਵੀ ਤੁਰ ਜਾਏ ਤੇ ਵਿਆਹ ਹੋ ਜਾਏਗਾ, ਪਰ ਜੰਜ ਦਾ 100 ਬੰਦਾ ਵੀ ਤੁਰ ਜਾਏ, ਲਾੜਾ ਨਾਲ ਨਾ ਹੋਵੇ ਤੇ ਵਿਆਹ ਨਹੀਂ ਹੋਣਾ। ਇਕੱਲੀ ਜੰਜ ਨੂੰ ਕੌਣ ਪੁੱਛਦਾ, ਜੰਜ ਸ਼ੋਭਦੀ ਹੈ ਲਾੜੇ ਨਾਲ। ਇੱਥੇ ਜੰਜ ਦਾ ਤੇ ਜ਼ਿਕਰ ਕੀਤਾ, ਕਬੀਰ ਸਾਹਿਬ ਵੀ ਕਹਿੰਦੇ ਨੇ ਆਇਆ ਬੜੀ ਵੱਡੀ ਬਰਾਤ ਲੈ ਕੇ ਆਇਆ, ਕਿ ਸੁਰ ਨਰ ਮੁਣਜਨ ਕੌਤ ਕੇ ਆਏ, ਕੋਟ ਤੀਸੀ ਉਜਾਨਾ, ਤੇ ਮੈਨੂੰ ਵਿਆਹ ਕੇ ਲਾੜਾ ਕਿਹੜਾ ਲੈ ਚੱਲਿਆ, ਕਹੋ ਕਬੀਰ ਮੋਏ ਵਿਆਹ ਚੱਲੇ ਹੈ ਪੁਰਖ ਏਕ ਭਗਵਾਨਾ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਗੁਰੂ ਦੇ ਦਰ ਤੇ ਮੇਰਾ ਵਿਆਹ ਹੋਇਆ, ਰੱਬ ਮੈਨੂੰ ਵਿਆਹਣ ਵਾਸਤੇ ਆਇਆ। ਸੂਹੀ ਰਾਗ ਚ ਹੀ ਦੋਵੇਂ ਸ਼ਬਦ ਨੇ, ਕਮਾਲ ਹੈ। ਕਹਿੰਦੇ ਨੇ ਗੁਰੂਦੁਆਰੇ ਹਮਰਾ ਵਿਆਹ ਜੇ ਹੋਆ ਜਾਂ ਸ਼ਹੁ ਮਿਲਿਆ ਤਾਂ ਜਾਣਿਆ, ਤਿਹੋਂ ਲੋਕਾਂ ਮੈਂ ਸ਼ਬਦ ਰਵਿਆ, ਆਪ ਗਿਆ ਮਨ ਮਾਨਿਆ, ਆਪਣਾ ਕਾਰਜ ਆਪ ਸੰਵਾਰੇ, ਹੋਰਨ ਕਾਰਜ ਨਾ ਹੋਈ, ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ, ਗੁਰਮੁਖ ਬੂਝੈ ਕੋਈ। ਪੰਡਤ ਨਾਨਕ ਸਭਨਾ ਕਾ ਪਿਰੇ ਕੋ ਸੋਏ, ਭਾਈ ਮੇਰਾ ਹੀ ਪਿਰ ਨਹੀਂ ਉਹ ਤੁਹਾਡਾ ਵੀ ਹੈ, ਉਸ ਨਾਲ ਵਿਆਹ ਕਰਵਾਓ। ਉਹ ਬਰਾਤ ਲੈ ਕੇ ਆਉਂਦਾ, ਉਹ ਜਾਂਜੀ ਹੈ, ਉਹਨੂੰ ਮੁਹਤਾਜੀ ਨਹੀਂ, ਕਿੰਨੇ ਹੋਣ ਜਾਂ ਕੋਈ ਵੀ ਨਾ ਹੋਵੇ, ਇਕੱਲਾ ਹੀ ਆ ਜਾਏ। ਉਹ ਰਵ ਰਿਹਾ ਤੇ ਹੁਣ ਲੋ ਇਤਨਾ ਲੋਕਾਂ ਵਿੱਚ ਹੀ ਰਮਿਆ ਹੋਇਆ ਹੈ।
ਮਾਏ ਨਿਰਾਸੀ ਰੋਏ ਵਿਚੁੰਨੀ ਬਾਲੀ ਬਾਲਾ ਹਿਤੇ।
ਬਾਲੜੀ ਤੇ ਬਾਲੜੇ ਦਾ ਪ੍ਰੇਮ ਬਣ ਗਿਆ, ਕੰਨ ਤੇ ਆ ਗਿਆ, ਵਿਆਹ ਲੈ ਤੁਰਿਆ ਤੇ ਮਾਂ ਨਿਰਾਸ ਹੋ ਗਈ, ਕਿਉਂਕਿ ਬੜੀ ਦੂਰ ਰਿਸ਼ਤਾ ਕਰ ਦਿੱਤਾ। ਪੁਰਾਣੇ ਸੱਜਣ ਬਜ਼ੁਰਗਾਂ ਪਾਸੋਂ ਮੈਂ ਸੁਣਿਆ ਸੀ, ਕਹਿੰਦੇ ਕਹਿੰਦੇ ਨੇੜੇ ਧੀ ਦਾ ਰਿਸ਼ਤਾ ਨਾ ਕਰੋ, ਦੁੱਖ ਸੁੱਖ ਆਉਂਦੇ ਰਹਿੰਦੇ ਨੇ ਤੇ ਰੋਜ਼ ਦਿਹਾੜੀ ਜ਼ਰਾ ਕੁ ਗੱਲ ਹੋਈ ਤੇ ਉਹਨੇ ਆ ਜਾਣਾ, ਦੂਰ ਹੋਵੇਗੀ ਕੱਟ ਲਵੇਗੀ, ਰਿਸ਼ਤਾ ਦੂਰ ਕਰਦੇ ਸਨ। ਇੱਥੇ ਵੀ ਕਿਹਾ ਸਾਡੇ ਬਾਬਲ ਨੇ ਬੜੀ ਦੂਰ ਰਿਸ਼ਤਾ ਸਾਡਾ ਕੀਤਾ, ਕਿੱਥੇ, ਰੱਬ ਨਾਲ, ਪਰਲੋਕ, ਕਿ ਮੁੜ ਕੇ ਆਏ ਹੀ ਨਾ। ਰੱਬ ਦੇ ਵਿੱਚ ਮਿਲਿਆ ਕਿਵੇਂ ਆਏਗਾ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਉਸ ਤੋਂ ਤਾਂ ਫਿਰ ਵਿਛੜਨ ਦਾ ਸਵਾਲ ਹੀ ਨਹੀਂ। ਮਾਇਆ ਰੋ ਕੇ ਮਿਲਦੀ ਹੈ ਧੀ ਨੂੰ ਕਿ ਹੁਣ ਧੀ ਪਰਾਈ ਹੋ ਗਏ, ਕਹਿੰਦੇ ਨੇ ਇੱਥੇ ਵੀ ਮਾਂ ਨਿਰਾਸ਼ ਹੋ ਕੇ ਕਿ ਹੁਣ ਨਹੀਂ ਇਹਨੇ ਮਿਲਣਾ। ਉਹ ਮਾਂ ਕਿਹੜੀ ਹੈ, ਮਾਇਆ ਹੈ ਵੀ ਠੀਕ ਹੈ, ਰੱਬ ਦੇ ਲੜ ਲੱਗ ਗਿਆ ਇਹਨੇ ਫਿਰ ਕਿੱਥੇ ਆਉਣਾ। ਮਾਂ ਮਾਇਆ ਰੋਂਦੀ ਹੈ ਕਿ ਇਹ ਗਿਆ ਰੱਬ ਦੀ ਗੋਦ ਵਿੱਚ ਤੇ ਬ੍ਰਹਮ ਗਿਆਨੀ ਬਣ ਗਿਆ, ਇਹ ਪਰਮਾਤਮਾ ਵਿੱਚ ਲੀਨ ਹੋ ਗਿਆ, ਹੁਣ ਇਹਨੇ ਮੇਰੇ ਕੋਲ ਵਾਪਸ ਨਹੀਂ ਆਉਣਾ। ਮਾਏ ਨਿਰਾਸੇ ਰੋਏ ਵਿਛੁੰਨੀ ਬਾਲੀ ਬਾਲੈ ਹਿਤ। ਬਾਲੀ ਬਾਲੈ ਇਹ ਬੱਚਿਆਂ ਦਾ ਆਪਸ ਚ ਪਿਆਰ ਹੈ, ਹੁਣ ਇਹਨੇ ਮੇਰੇ ਕੋਲ ਨਹੀਂ ਆਉਣਾ, ਉਸਦੀ ਮਾਇਆ ਨਿਰਾਸ਼ ਹੋ ਗਈ।
ਹਾਂਜੀ, ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰ ਚਰਣੀ ਪ੍ਰਭ ਚੇਤੇ।
ਕਹਿੰਦੇ ਨੇ ਸੱਚੇ ਸ਼ਬਦ ਦੁਆਰਾ ਸੁਖ ਮਿਲ ਗਿਆ, ਮਹੱਲਾਂ ਦਾ, ਹਜ਼ੂਰੀ ਦਾ, ਗੁਰੂ ਦੀ ਚਰਨੀ ਪੈ ਕੇ ਐਸਾ ਜੀਵ, ਐਸੀ ਜੀਵ ਇਸਤਰੀ ਪ੍ਰਭੂ ਨੂੰ ਚੇਤੇ ਕਰਦੀ ਹੈ।
ਬਾਬਲ ਦਿੱਤੜੀ ਦੂਰ,
ਬਾਬਲ ਨੇ ਬੜੀ ਦੂਰ ਦਿੱਤੀ, ਪ੍ਰਮਾਤਮਾ ਨਾਲ ਇਸ ਦੀ ਸ਼ਾਦੀ ਕਰ ਦਿੱਤੀ।
ਨਾ ਆਵੇ ਘਰ ਪਈਆ ਬਲ ਰਾਮ ਜੀਓ।
ਹੁਣ ਇਹ ਪੇਕੇ ਘਰ ਨਹੀਂ ਆਉਂਦੀ, ਸੰਗਤ ਮਿਲ ਗਈ, ਸੱਚਖੰਡ ਮਿਲ ਗਿਆ, ਰੱਬ ਮਿਲ ਗਿਆ। ਸੁਖਮਨੀ ਸਾਹਿਬ ਦੇ ਇੱਕ ਪਦੇ ਵੱਲ ਸਿਰਫ ਧਿਆਨ ਦਵਾਵਾਂ, ਬੜਾ ਭਟਕਿਆ, ਵਾਰ ਵਾਰ ਬੈਰ ਬਰੋਧ ਕਾਮ ਕ੍ਰੋਧ ਮੋਹ ਝੂਠ ਬਿਕਾਰ ਮਹਾਂ ਲੋਭ ਧਰੋਹ, ਇਹੋ ਜੁਗਤ ਬਿਹਾਨੇ ਕਈ ਜਨਮ
ਨਾਨਕ ਰਾਖ ਲਿਓ ਆਪਣ ਕਰ ਕਰਮ ਅਤੇ ਫਿਰ ਆ ਪਹੁੰਚਿਆ ਟਿਕਾਣੇ ਕਬਹੂ ਸਾਧ ਸੰਗਤ ਇਹੋ ਪਾਵਾ ਉਸੇ ਅਸਥਾਨ 'ਤੇ ਬਹੁਰ ਨਾ ਇੱਥੋਂ ਨਹੀਂ ਫਿਰ ਵਾਪਸ ਜਾਂਦਾ ਅੰਤਰ ਹੋਏ ਗਿਆਨ ਪ੍ਰਕਾਸ਼ ਉਸੇ ਅਸਥਾਨ ਕਾ ਨਹੀਂ ਬਿਨਾਸ਼ ਮਨ ਤਾਂ ਨਾਮ ਰਤਾ ਹੈ ਕਰੰਗ ਸਦਾ ਬਸੈ ਪਾਰ ਬੰਮ ਕੇ ਸੰਗ ਹੁਣ ਰੱਬ ਨਾਲ ਰਹਿੰਦਾ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਬਾਬਲ ਦਿੱਤੜੀ ਦੂਰ ਨਾ ਆਵੇ ਘਰ ਪਈਏ ਬਲਰਾਮ ਜੀਓ ਫਿਰ ਪੇਕੇ ਕਰ ਮਾਇਆ ਦੇ ਦੇਸ਼ ਵਿੱਚ ਜੀਵ ਇਸਤਰੀ ਨਹੀਂ ਆਉਂਦੀ
ਰਹਿਸੀ ਵੇਖ ਹਦੂਰ
ਰਹਿਸੀ ਦਾ ਅਰਥ ਖੁਸ਼ ਹੋ ਹਜ਼ੂਰੀ ਦੇ ਵਿੱਚ ਗਈ ਦੀਦਾਰ ਕਰਕੇ ਪਿਆਰੇ ਦਾ ਖੁਸ਼ ਹੋ ਗਈ ਪ੍ਰਸੰਨ ਹੋ ਗਈ
ਫਿਰ ਰਾਵੀ ਘਰ ਸੋਹੀਐ ਬਲਰਾਮ ਜੀਓ
ਪਿਆਰੇ ਨੇ ਇਸ ਨੂੰ ਚਰਨਾਂ ਚ ਥਾਂ ਦਿੱਤਾ ਫਿਰ ਰਾਵੀ ਸ਼ੋਭਾ ਬਣ ਗਈ ਮੈਂ ਬਲਹਾਰ ਜਾਂਦਾ ਹਾਂ ਐਸੇ ਮੇਲ ਤੋਂ ਐਸੇ ਪਿਆਰੇ ਤੋਂ ਜਿਸ ਦੇ ਘਰ ਜਾ ਕੇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵੇਸਾ ਉਸ ਦੇ ਪਾਸ ਸਾਡੀ ਸ਼ੋਭਾ ਮੰਗਰ ਮਾਂ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਉੱਥੇ ਸ਼ੋਭਾ ਹੈ
ਸਾਚੇ ਪਿਰ ਲੋੜੀ ਪ੍ਰੀਤਮ ਜੋੜੀ
ਕਹਿੰਦੇ ਨੇ ਸੱਚੇ ਪਿਰ ਨੇ ਲੋੜੀ ਲੱਭ ਲਈ ਸਾਥ ਉਹਨੇ ਲੱਭ ਲਿਆ ਮਿਲਾ ਲਿਆ ਪਿਆਰੇ ਨੇ ਆਪਣੇ ਨਾਲ ਜੋੜ ਲਿਆ
ਮਤ ਪੂਰੀ ਪਰਧਾਨੇ
ਮਤ ਪੂਰੀ ਸੀ ਇਹ ਪ੍ਰਮੁੱਖ ਮਤ ਸੀ ਸਭ ਤੋਂ ਪ੍ਰਧਾਨ ਮਤ ਹੈ ਗੁਰੂ ਦੀ ਮਤ ਗੁਰ ਕੀ ਮਤ ਤੂੰ ਲੈ ਆਣੇ ਭਗਤ ਬਿਨਾ ਬੈ ਡੂਬੇ ਸਿਆਣੇ ਇਹ ਮਤ ਮਿਲ ਗਈ
ਸੰਜੋਗੀ ਮੇਲਾ ਥਾਨ ਸੁਹੇਲਾ
ਸੰਜੋਗਾਂ ਨਾਲੇ ਮੇਲ ਹੋਇਆ ਥਾਨ ਕੀ ਹੈ ਪ੍ਰਮਾਤਮਾ ਦਾ ਘਰ ਸੱਚ ਖੰਡ ਜਿੱਥੇ ਉਹ ਹਿਰਦੇ ਚ ਵਸਦਾ ਸੱਚ ਖੰਡ ਵਸੈ ਨੰਕਾਰ ਇਹ ਮੇਲ ਹੋਇਆ ਬੜਾ ਸੌਖਾ ਥਾਂ ਜਿੱਥੇ ਕੋਈ ਦੁੱਖ ਨਹੀਂ ਜਿੱਥੇ ਕੋਈ ਕਲੇਸ਼ ਨਹੀਂ ਆਨੰਦ ਹੀ ਆਨੰਦ ਹੈ
ਗੁਣਵੰਤੀ ਗੁਰ ਗਿਆਨੇ
ਗੁਰੂ ਦੇ ਗਿਆਨ ਨਾਲ ਗੁਰੂ ਦੇ ਗਿਆਨ ਦੁਆਰਾ ਇਹ ਗੁਣਵੰਤੀ ਬਣ ਗਈ ਇਸ ਦੇ ਵਿੱਚ ਗੁਣ ਟਿਕ ਗਏ
ਸਤ ਸੰਤੋਖ ਸਦਾ ਸੱਚ ਪੱਲੇ
ਇਸ ਦੇ ਪੱਲੇ ਕੀ ਹੈ ਰੱਬ ਨੇ ਕਿਉਂ ਕਬੂਲ ਕਰ ਲਿਆ ਪਰਮਾਤਮਾ ਨੇ ਕਿਉਂ ਥਾਂ ਦੇ ਦਿੱਤਾ ਇੱਕ ਸੀ ਸੱਤ ਤਨ ਹੈ ਜਿਹੜਾ ਸੱਤਵਾਦੀ ਹੈ ਸੱਤ ਹੈ ਪੱਲੇ ਸੰਤੋਖ ਹੈ ਸਦਾ ਹੀ ਸੱਚ ਬੋਲਦੀ ਹੈ ਸੱਚ ਬੋਲੈ ਪਿਰਭਾਏ ਪਰਮਾਤਮਾ ਨੂੰ ਪਾਉਂਦੀ ਸਾਨੂੰ ਝੂਠਾਂ ਨੇ ਦੂਰ ਕੀਤਾ ਮੈਂ ਦੋ ਗੱਲਾਂ ਸੰਖੇਪ ਕਰਕੇ ਸੁਣਾ ਦਿਆਂ ਤੁਹਾਨੂੰ ਇੱਕ ਤਾਂ ਉਹ ਨਹੀਂ ਭੁੱਲਦੀ ਕਿ ਛੋਟਾ ਜਿਹਾ ਬੱਚਾ ਸੀ ਬੜਾ ਪਿਆਰਾ ਮੈਂ ਉਹਦਾ ਨਾਮ ਪੁੱਛਿਆ ਅਤੇ ਪੁੱਛ ਬੈਠਾ ਤੇਰੀ ਉਮਰ ਕਿੰਨੀ ਉਹ ਹੱਸ ਕੇ ਕਹਿਣ ਲੱਗਾ ਬੱਸ ਵਿੱਚ 5 ਸਾਲ ਅਤੇ ਘਰ ਪਾਉਣਾ ਬੱਸ ਵਿੱਚ ਪਾਉਣੇ 3 ਸਾਲ ਅਤੇ ਘਰ 5 ਸਾਲ ਮੈਂ ਕਿਹਾ ਇਹ ਕੀ ਗੱਲ ਭਾਈ ਉਮਰ ਇੰਨੀ ਛੇਤੀ ਬਦਲ ਜਾਂਦੀ ਕਹਿਣ ਲੱਗਾ ਮਾਂ ਨੂੰ ਕਨੈਕਟਰ ਪੁੱਛਦਾ ਕਾਕਾ ਕਿੰਨੇ ਚਿਰ ਦਾ ਹੈ ਕਹਿੰਦੀ 3.5 ਸਾਲ ਦਾ ਟਿਕਟ ਨਹੀਂ ਨਾ ਲੱਗਦੀ ਅਤੇ ਘਰ 'ਚ ਵੈਸੇ ਮੈਂ 5 ਸਾਲ ਦਾ ਇਹ ਹੁਣ ਇਹ ਜਿਹੜੀ ਮਾਂ ਨੇ ਪੈਸੇ ਤਾਂ ਬਚਾ ਲਏ ਲੇਕਿਨ ਇਹ ਜਿਹੜਾ ਝੂਠ ਹੈ ਨਾ ਇਹ ਸਾਰੀ ਉਮਰ ਯਾਦ ਰੱਖੇਗਾ ਕਿ ਮਾਂ ਝੂਠ ਬੋਲਦੀ ਮੈਂ ਐਸਾ ਸੁਣਿਆ ਇੱਕ ਦਰਵੇਸ਼ ਕਹਿੰਦਾ ਜਾਏ ਉਹ ਦੁਨੀਆਂ ਦੇ ਲੋਕੋ ਜੇ ਮੁਕਤ ਹੋਣਾ ਹੈ ਬੰਧਨਾਂ ਤੋਂ ਮੁਕਤ ਹੋਣਾ ਹੈ ਤਾਂ ਝੂਠ ਬੋਲਣਾ ਛੱਡ ਦਿਓ ਜਿਹੜਾ ਸੱਚ ਬੋਲੇਗਾ ਮੁਕਤ ਹੋ ਜਾਏਗਾ ਬੰਦਿਆਂ ਸੁਣਿਆ ਆਟਾ ਮੰਗਣ ਵਾਲਾ ਆਇਆ ਸ਼ਾਇਦ ਕੋਈ ਮੰਗਤਾ ਪੁਕਾਰ ਕਈ ਵਾਰੀ ਰੱਬ ਦੇ ਪਿਆਰੇ ਕੁਝ ਦੇਣ ਆਉਂਦੇ ਨੇ ਅਸੀਂ ਸਮਝਦੇ ਮੰਗਣ ਆਏ ਬੰਦਿਆਂ ਧਿਆਨ ਨਾ ਦਿੱਤਾ ਪਰ ਇੱਕ ਤੋਤੇ ਸੁਣ ਲਿਆ ਪਿੰਜਰੇ ਵਿੱਚ ਸੀ ਕਹਿਣ ਲੱਗਾ ਸਾਰੀ ਉਮਰ ਲੰਘ ਗਈ ਝੂਠ ਬੋਲਦੇ ਹਾਂ ਜਿਹੜਾ ਆਉਂਦਾ ਮੈਂ ਕਹਿੰਦਾ ਮਾਲਕ ਘਰ ਕੋਈ ਨਹੀਂ ਘਰ ਕੋਈ ਨਹੀਂ ਬੱਚਿਆਂ ਨੂੰ ਵੀ ਸਿਖਾ ਛੱਡਣੇ ਕਈ ਵਾਰ ਕਹਿ ਦਿੰਦੇ ਨੇ ਪਾਪਾ ਘਰ ਕੋਈ ਨਹੀਂ ਘਰ ਕੋਈ ਨਹੀਂ ਤੇ ਅੱਜ ਜੇ ਸੱਚ ਬੋਲ ਕੇ ਵੇਖਾਂ ਉੱਡਦੇ ਸਾਂ ਮੈਂ ਪਿੰਜਰੇ 'ਚ ਪਏ ਹਾਂ ਉਹ ਜਿਹੜਾ ਆਏ ਉਹ ਆਖੇ ਜੀ ਮਾਲਕ ਘਰੇ ਹੀ ਹੈ ਅਤੇ ਉੱਥੇ ਭੀੜ ਲੱਗ ਗਏ ਉਹ ਨੌਕਰ ਨੂੰ ਕਹਿਣ ਲੱਗਾ ਤੋਤਾ ਕੌਡੀ ਦਾ ਨਹੀਂ ਰਹਿ ਗਿਆ ਇਹਨੂੰ ਸੁੱਟ ਬਾਹਰ ਕੋਈ ਹੋਰ ਲਿਆ ਸਿੱਖਿਆ ਤੋਤਾ ਜਦੋਂ ਬਾਹਰ ਕੱਢਿਆ ਉੱਡਿਆ ਅਤੇ ਕਹਿਣ ਲੱਗਾ, ਸੰਤ ਜੀ ਧੰਨਵਾਦ ਤੁਹਾਡਾ, ਐਵੇਂ ਹੀ ਪਿੰਜਰੇ 'ਚ ਪਏ ਰਹੇ ਹਾਂ ਝੂਠ ਬੋਲ ਬੋਲ ਕੇ। ਚਾਰ ਦਿਨ ਪਹਿਲੇ ਸੱਚ ਬੋਲਦਾ ਅਤੇ ਬਾਹਰ ਨਿਕਲਦਾ। ਯਕੀਨ ਜਾਣਨਾ ਹੈ, ਇਹੋ ਹੀ ਹਾਲ ਹੈ। ਆਪੇ ਹੀ ਪਿੰਜਰੇ ਬਣਾਏ ਨੇ, ਆਪੇ ਹੀ ਕੂੜ ਦੀ ਦੀਵਾਰ ਬਣਾਈ। ਉਹ ਟੁੱਟੇ ਕਿਵੇਂ? ਕਿਵ ਸਚਿਆਰ ਹੋਈ ਹੈ ਕਿ ਕੂੜੇ ਟੁੱਟੇ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ। ਬੰਦੇ ਤੂੰ ਸੱਚ ਬੋ, ਪਰਮਾਤਮਾ ਤੈਨੂੰ ਗੱਲ ਨਾਲ ਲਗਾਏਗਾ, ਉਸਨੂੰ ਭਾ ਜਾਏਗਾ। ਕਹਿੰਦੇ ਨੇ ਜਿਸਨੇ ਇਹ ਸਮਝ ਲਿਆ ਕਿ ਰੱਬ ਦਿਲਾਂ ਦੀ ਜਾਣਦਾ, ਉਹ ਪਿਆਰਾ ਮੇਰਾ ਪਤੀ, ਫਿਰ ਝੂਠ ਤੇ ਫੜਿਆ ਜਾਏਗਾ। ਬੰਦੇ ਨੂੰ ਪਤਾ ਹੋਵੇ ਨਾ ਮੇਰੀ ਗੱਲ ਟੇਪ ਹੋ ਰਹੀ, ਬੜਾ ਧਿਆਨ ਨਾਲ ਬੋਲਦਾ, ਵੀਡੀਓ ਬਣ ਰਹੀ ਹੈ, ਸਮਝਦਾ ਰੱਬ ਨੀ ਵੀਡੀਓ ਬਣਾਉਂਦਾ। ਚਿੱਤਰਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਟਾਕਾ, ਕਿਹੜਾ ਥਾਂ ਜਿੱਥੇ ਉਹ ਨਹੀਂ ਵੇਖਦਾ। ਇੱਥੇ ਕਿਹਾ ਸਤ ਸੰਤੋਖ ਸਦਾ ਸੱਚ ਬੋਲੇ, ਸੱਚ ਬੋਲੇ ਪਿਰ ਭਾਏ। ਆਖਰ ਪੰਕਤੀ ਸਰਵਣ ਕਰੋ,
ਨਾਨਕ ਵਿਛੁੜ ਨਾ ਦੁਖ ਪਾਏ, ਗੁਰਮਤ ਅੰਕ ਸਮਾਏ।
ਉਹ ਕਦੀ ਵਿਛੜਦਾ ਨਹੀਂ, ਕਦੀ ਦੁੱਖ ਨਹੀਂ ਪਾਉਂਦੀ। ਐਸੇ ਜੀਵ ਇਸਤਰੀ ਗੁਰੂ ਦੀ ਮਤ ਲੈ ਕੇ ਰੱਬ ਦੀ ਗੋਦ ਵਿੱਚ ਅੰਕ ਵਿੱਚ ਸਮਾ ਜਾਂਦੀ ਹੈ। ਇੱਕ ਬੇਨਤੀ ਨਾਲ ਸਮਾਪਤੀ, ਸਮਾਂ ਵੀ ਹੋ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਿੱਖਾਂ ਇੱਕ ਵਾਰੀ ਪੁੱਛਿਆ, ਭਾਈ ਸੰਤੋਖ ਸਿੰਘ ਜੀ ਨੇ ਬੜਾ ਸੁੰਦਰ ਲਿਖਿਆ, ਕਹਿਣ ਲੱਗੇ ਮਹਾਰਾਜ ਆ ਗਰਮੀ ਲੱਗਦੀ ਤੇ ਪੱਖੀ ਝੱਲਣੇ ਆ, ਇਹ ਤੇ ਪੱਖੀ ਨਾਲ ਹਵਾ ਤੇ ਇੰਨੀ ਹਵਾ ਚੱਲ ਰਹੀ ਹੈ, ਕੌਣ ਚਲਾ ਰਹੇ? ਕਹਿਣ ਲੱਗੇ ਸੱਚ ਦੇ ਆਸਰੇ। ਇਹ ਸਮੁੰਦਰ ਇੰਨਾ, ਕਹਿਣ ਲੱਗੇ ਵੀ ਸੱਚ ਦੇ ਆਸਰੇ। ਧਰਤੀ ਸੱਚ ਦੇ ਆਸਰੇ, ਕਹਿਣ ਲੱਗੇ ਆਕਾਸ਼ ਸੱਚ ਦੇ ਆਸਰੇ, ਸਭ ਕੁਝ ਕਰਦਿਆਂ ਨੇ। ਕਹਿਣ ਲੱਗੇ ਤੁਹਾਨੂੰ ਇੱਕ ਗੱਲ ਹੋਰ ਦੱਸਾਂ, ਬੜੀ ਕਮਾਲ, ਆ ਜਿਹੜਾ ਝੂਠ ਦੁਨੀਆਂ ਵਿੱਚ ਚੱਲ ਰਿਹਾ ਨਾ, ਇਹ ਵੀ ਸੱਚ ਦੇ ਆਸਰੇ ਚੱਲ ਰਿਹਾ। ਝੂਠ ਬੋਲਣ ਵਾਲਾ ਵੀ ਕਹਿੰਦਾ ਮੈਂ ਬਿਲਕੁਲ ਸੱਚ ਬੋਲਦਾ। ਅਜੇ ਜਿੰਨੇ ਨਕਲੀ ਨੋਟ ਚੱਲਦੇ ਨੇ, ਅਸਲੀਆਂ ਦੇ ਆਸਰੇ, ਅਸਲੀ ਨਾ ਹੋਣ ਤੇ ਨਕਲੀ ਵੀ ਨਾ ਚੱਲੇ। ਖਰਾ ਸੋਨਾ ਨਾ ਹੋਵੇ, ਝੂਠਾ ਵੀ ਕੋਈ ਨਾ ਲਵੇ। ਉਹ ਕਹਿਣ ਲੱਗੇ ਤੁਹਾਨੂੰ ਇੱਕ ਗੱਲ ਦੱਸੀਏ, ਝੂਠ ਚੱਲ ਤੇ ਜਾਂਦਾ ਸੱਚ ਦੇ ਆਸਰੇ, ਪਰ ਸਦਾ ਨਹੀਂ ਚੱਲਦਾ, ਸੱਚ ਸਦਾ ਚੱਲਦਾ। ਇੱਕ ਗੱਲ ਯਾਦ ਰੱਖੋ, ਇੱਕ ਵਾਰੀ ਚੱਲ ਜਾਏਗਾ। ਝੂਠ ਚਲਾ ਲਓਗੇ, ਇੱਕ ਵਾਰੀ ਚਲਾ ਲਓਗੇ ਸੱਚ ਦੇ ਆਸਰੇ, ਪਰ ਕੂੜਨ ਖੁੱਟੇ ਨਾਨਕਾ, ਓੜਕ ਸੱਚ ਰਹੇ। ਖਰੇ ਸਿੱਕੇ ਬਣੋ, ਹਰ ਥਾਂ ਤੇ ਚੱਲ ਜਾਓਗੇ, ਲੋਕ ਵੀ ਚੱਲੋਗੇ, ਪਰਲੋਕ ਵੀ। ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ, ਹਰ ਥਾਂ ਤੇ ਸੁਹੇਲੇ ਰਹੋਗੇ। ਉਸ ਦਾ ਪੱਲਾ ਫੜੋ ਜੋ ਸਦਾ ਹੈ, ਹਰ ਥਾਂ ਤੇ ਹੈ। ਸਤਿਗੁਰੂ ਕਿਰਪਾ ਕਰੇ, ਜਵਾਨੀ ਬਖਸ਼ੇ, ਭਾਵੇਂ ਬਚਪਨਾ ਹੋਵੇ, ਭਾਵੇਂ ਬੁਢੇਪਾ ਹੋਵੇ, ਪਰ ਜੋਬਣ ਮੈਂ ਮਤ ਨਾ ਹੋਵੇ, ਅੰਮ੍ਰਿਤ ਦੀ ਮਤ ਹੋਵੇ, ਸ਼ਰਾਬ ਵਾਲੀ ਮਤ ਨਾ ਹੋਵੇ, ਬੇਹੋਸ਼ੀ ਵਾਲੀ ਮਤ ਨਾ ਹੋਵੇ, ਸੁਚੇਤ ਹੋਵੇ। ਮੂੰਹ ਮਲਨ ਨੀਂਦ ਦੇ ਛੁਟਕੇ, ਕੌਣ ਅਨਗ੍ਰਹ ਭਇਓ ਰੀ, ਮਹਾ ਮੋਹਣੀ ਤੁਦਨਾ ਵਿਆਪੈ, ਤੇਰਾ ਆਲਸ ਕਹਾਂ ਗਇਓ ਰੀ। ਹਰ ਸਿੱਖ ਐਸਾ ਹੋਵੇ ਕਿ ਰੱਬ ਨੂੰ ਭਾ ਜਾਏ, ਉਸ ਦੇ ਦਰ ਤੇ ਕਬੂਲ ਹੋ ਜਾਏ, ਸਾਡਾ ਮਨੁੱਖਾ ਜਨਮ ਸਫਲ ਹੋ ਜਾਏ, ਗੁਰੂ ਕਹਿਣ ਵਾਲਾ ਬਣੇ। ਇਨ ਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋਰ ਪਰੇ। ਦੋ ਦਿਨ ਹਾਜ਼ਰੀ ਭਰਦੇ ਹਾਂ, ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਭੁੱਲਾਂ ਖਿਮਾ ਕਰ ਦੇਣੀਆਂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਕੀਆਂ ਸੰਗਤਾਂ ਦਾ, ਸਮੁੱਚੇ ਸਿੰਘ ਸਾਹਿਬਾਨਾਂ ਦਾ, ਗੁਰਦੁਆਰਾ ਪ੍ਰਬੰਧ ਦਾ ਬਹੁਤ ਬਹੁਤ ਧੰਨਵਾਦ ਹੈ। ਸਤਿਗੁਰੂ ਮਿਹਰਾਂ ਕਰੇ, ਡਿੱਠੇ ਸੱਭੇ ਥਾਮ ਨਹੀਂ ਤੁਜਿਆ, ਇੱਥੋਂ ਬਰਕਤਾਂ ਸਾਰੇ ਸੰਸਾਰ ਨੂੰ ਮਿਲਦੀਆਂ ਰਹਿਣ। ਆਓ ਆਖਰੀ ਪੰਕਤੀਆਂ ਦਾ ਪਾਠ ਕਰੀਏ, ਸਮਾਪਤੀ ਕਰੀਏ ਜੀ।
ਸਤ ਸੰਤੋਖ ਸਦਾ ਸੱਚ ਪੱਲੈ, ਸੱਚ ਬੋਲੈ ਪਿਰ ਭਾਏ, ਨਾਨਕ ਵਿਛੁੜ ਨਾ ਦੁਖ ਪਾਏ, ਗੁਰਮਤ ਅੰਕ ਸਮਾਏ।
ਵਾਹਿਗੁਰੂ ਜੀ ਕਾ
ਖਾਲਸਾ, ਵਾਹਿਗੁਰੂ ਜੀ ਕੀ ਫਤਿਹ।